دوہرا پے پربات بلوکتے نج نج تھان چھپائے تمبو میں ٹھاکر نکٹ کھولی گون بنائے.
واہ گرو جی کا خالصہ, واہ گرو جی کی فتح. جگو جگ اٹل گر شبد اوتار, دین تے دنیا دے مالک دس پاتشاہیاں دی آتمک جاگ دی جوت, سات گر بانی پرخ پرخوتم بانی سیوں چت لاوے گو, گربانی سنت میرا من درویا من پینا نج کریا وے گو. شبد گرو شری گرو گرنتھ صاحب سچے پاتشاہ دے پاون پوتر چرنا کملاں چ سندھیا ویلے دے سجے ہوئے دیوانا چ حاضریاں بھر رہی گرو کا خاص روپ گرو خالصہ سات سنگت وڈے بھاگ ہن. نتا پرتی گرو چرنا وچ اکتر ہو کے صاحب کمال سربنس دانی چٹیاں باجاں والے شمشیر بہادر ستگرو ناصرو منصور گرو گوبند سنگھ, ایز دی منظور گرو گوبند سنگھ, حاکرا گنجور گرو گوبند سنگھ, جملہ فیض نور گرو گوبند سنگھ, ایسے مہان ستگرو شری گرو گوبند سنگھ صاحب دا پوتر پاون اتہاس آپ جی بہت ہی ادب ستکار شردا اور بھاونا سہت سربن کر رہے ہو. پہاڑی راجیاں اور ترکاں نے قسماں کھادیاں نے کہ گرو جی اسی قسم کھاندے ہاں کہ تہاڈی کسے بھی پرکار دے جان تے مال دا نقصان نہیں کرانگے. تسیں سری آنند پور صاحب نگر چھڈ کے چلے جاؤ. ادھر ماتا گوجری جی اور سنگھ بھی ستگراں نوں بار بار کہن لگے, ماتا جی بھی ستگرو جی ہن تاں سماں ہے آنند پور صاحب چھڈن دا, کیونکہ ترک تے پہاڑیاں نے آپ چٹھی لکھ کے بھیجی ہے اور انہاں نے قسماں بھی کھادیاں ہن. ستگراں نے سمجھایا, ماتا جی انہاں دیاں قسماں جھوٹیاں ہن اور جھوٹا بندہ ہی قسم دا آسرا لیندا ہے, جھوٹے بندے نوں ہی قسم دا آسرا لینا پیندا سہارا لینا پیندا. جے تہانوں یقین نہیں تے پرگٹ کر کے وکھا دنے. پمے وزیر نوں ستگراں نے سدے آکھیا, سانوں 5000 ولد چاہیدے نے بنجاریاں دے سمیت, اسی پہلاں اپنا خزانہ ٹوراںگے پچھوں آپ جاوانگے. پما وزیر سن کے خوش ہویا, راجیاں نال جا کے گل کیتی, 5000 بلد او گرو صاحب جی کول بھیج دتا بنجاریاں دے سمیت. انہاں اتے جڑیاں گونا لدنیاں سن, مہاراج سچے پاتشاہ نے حکم کیتا کہ گونا وچ جتنی گندگی بستا ہے جاں جڑے مرے ہوئے جانوراں دے ہڈ نے, ٹٹیاں ہوئیاں جتیاں نے, پرانے کپڑے نے, او بھر دیو, کنکراں پتھراں نال بھر دیو. اور او گونا بھر کے مہاراج جی نے بلداں دے اتے لدوا دتیاں, اتے ودیا دشالے پا دیتے, بھی ویکھن نوں ایداں جاپے کہ خزانہ چمک رہا ہے. 5000 بلداں دے سراں تے جڑے 10000 سنگھ نے, انہاں سنگاں دے اتے دو دو مشالاں بن دتیاں, 10000 مشالاں بڑ گئیاں, بڑی روشنی بہت پرکاش ہویا اور دور تک نگاہ جا رہی ہے. ਪ੍ਰਕਾਸ਼ ਨਜ਼ਰ ਆ ਰਿਹਾ। ਆਖਿਰਕਾਰ ਪਹਾੜੀਆਂ ਤੇ ਤੁਰਕਾਂ ਕੋਲੋਂ ਨਾ ਰਿਹਾ ਗਿਆ, ਉਹਨਾਂ ਨੇ ਹਮਲਾ ਬੋਲ ਦਿੱਤਾ। ਜਦੋਂ ਉਹਨਾਂ ਨੇ ਹਮਲਾ ਬੋਲਿਆ, ਇਧਰ ਸਤਿਗੁਰਾਂ ਨੇ ਤੋਪਾਂ ਤਿਆਰ ਰੱਖੀਆਂ ਸਨ, ਗੁਰਦੇਵ ਨੇ ਵੀ ਤੋਪਾਂ ਦਗਾ ਦਿੱਤੀਆਂ, ਗੋਲੇ ਦਾਗੇ ਨੇ ਅਨੇਕਾਂ ਨੂੰ ਮਾਰਿਆ। ਉਰੇ ਪਹਾੜੀਏ ਤੇ ਤੁਰਕ ਆਪਸ ਵਿਚ ਹੀ ਲੜ ਰਹੇ ਨੇ ਗੂਣਾ ਪਿੱਛੇ, ਔਰ ਬਲਦਾਂ ਨੂੰ ਹੱਕ ਹੱਕ ਕੇ ਆਪਣੇ ਡੇਰਿਆਂ ਤੇ ਲਿਜਾ ਕੇ ਗੂਣਾ ਲਾਹ ਕੇ ਅੰਦਰ ਆਪਣੇ ਜਿੱਥੇ ਜਿੱਥੇ ਆਸਣ ਸਨ ਲੁਕਾ ਲਈਆਂ। ਕਈਆਂ ਨੇ ਉਹ ਗੂਣਾ ਆਪਣੇ ਖਾਣ ਵਾਲੀਆਂ ਜਿੱਥੇ ਪ੍ਰਸ਼ਾਦਾ ਪਾਣੀ ਰੱਖਦੇ ਸਨ ਉਥੇ ਲੁਕੋ ਦਿੱਤੀਆਂ। ਕਈਆਂ ਨੇ ਉਹ ਗੂਣਾ ਆਪਣੇ ਜਿੱਥੇ ਠਾਕੁਰਾਂ ਦੀ ਪੂਜਾ ਕਰਦੇ ਨੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਰੱਖ ਕੇ ਉਨ੍ਹਾਂ ਦੇ ਥੱਲੇ ਰੱਖ ਦਿੱਤੀਆਂ। ਇਸ ਤਰ੍ਹਾਂ ਰਾਤ ਬੀਤ ਗਈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੌਤਕ ਵਰਤਾਇਆ ਹੈ, ਔਰ ਇਹ ਜਿਹੜੇ ਗੂਣਾ ਆਪਣੇ ਅੰਦਰ ਲੁਕੋ ਕੇ ਬੈਠੇ ਨੇ, ਬੜੀ ਖੁਸ਼ੀ ਹੈ ਇਨ੍ਹਾਂ ਦੇ ਮਨ ਵਿਚ ਕਿ ਅਸੀਂ ਤਾਂ ਹੁਣ ਇੰਨਾ ਖਜ਼ਾਨਾ ਆਪਣੇ ਕੋਲ ਲੈ ਲਿਆ, ਇਕੱਠਾ ਕਰ ਲਿਆ ਕਿ ਸਾਡੀਆਂ ਕਈ ਪੁਸਤਾਂ ਵਿਹਲੀਆਂ ਬਹਿ ਕੇ ਖਾ ਸਕਦੀਆਂ ਨੇ, ਸਾਡੇ ਪੁੱਤਰਾਂ ਪੋਤਰਿਆਂ ਨੂੰ ਵੀ ਕੰਮ ਨਹੀਂ ਕਰਨਾ ਪਏਗਾ, ਸਾਡਾ ਜੰਗ ਕੀਤਾ ਹੋਇਆ ਸਫਲਾ ਹੋ ਗਿਆ, ਸਾਡੀ ਹੁਣ ਤੱਕ ਸਾਰੀ ਘਾਲੀ ਹੋਈ ਘਾਲਣਾ ਸਫਲੀ ਹੋ ਗਈ ਹੈ ਕਿ ਸਾਨੂੰ ਇੰਨਾ ਖਜ਼ਾਨਾ ਪ੍ਰਾਪਤ ਹੋ ਗਿਆ। ਜਦੋਂ ਦਿਨ ਚੜਿਆ ਤੇ ਦਿਨ ਚੜਿਆ ਜਿਵੇਂ ਗੂਣਾ ਖੋਲ ਕੇ ਵੇਖ ਰਹੇ ਨੇ, ਔਰ ਇਨ੍ਹਾਂ ਦੀ ਜਿਵੇਂ ਦੁਰਦਸ਼ਾ ਹੋਈ ਹੈ, ਵੱਡੀ ਭਾਰੀ ਬੇਪੱਤੀ ਬੇਇੱਜ਼ਤੀ ਹੋਈ ਹੈ, ਨਿਰਾਦਰ ਹੋਇਆ ਹੈ, ਇਨ੍ਹਾਂ ਪਾਪੀਆਂ ਦਾ ਧਰਮ ਭ੍ਰਸ਼ਟ ਹੋਇਆ, ਇਨ੍ਹਾਂ ਨੇ ਆਪਣਾ ਧਰਮ ਭ੍ਰਸ਼ਟ ਆਪ ਹੀ ਕੀਤਾ, ਪਹਿਲਾਂ ਕਸਮਾਂ ਖਾਧੀਆਂ ਮੁੜ ਕੇ ਕਸਮਾਂ ਤੋਂ ਡੋਲ ਗਏ, ਕਸਮਾਂ ਤੋੜੀਆਂ, ਦੂਜਾ ਫਿਰ ਜਿਹੜੀਆਂ ਗੂਣਾ ਲੈ ਕੇ ਗਏ ਸਨ ਉਨ੍ਹਾਂ ਵਿਚ ਗੰਦਗੀ ਸੀ, ਵਿਸਤਾ ਸੀ, ਚਮੜੀਆਂ ਸਨ, ਹੱਡ ਸਨ, ਉਹਦੇ ਨਾਲ ਵੀ ਇਨ੍ਹਾਂ ਦਾ ਧਰਮ ਭ੍ਰਸ਼ਟ ਹੋ ਰਿਹਾ। ਆਓ ਦਸਮ ਪਿਤਾ ਸਰਬੰਸ ਦਾਨੀ ਸਤਿਗੁਰੂ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪਏ ਪ੍ਰਭਾਤ ਬਿਲੋਕ ਤੇ ਨਿਜ ਨਿਜ ਥਾਏ ਛੁਪਾਏ।
ਪ੍ਰਭਾਤ ਵੇਲਾ ਹੋਇਆ ਜਦੋਂ ਦਿਨ ਚੜ ਗਿਆ, ਕਿਉਂਕਿ ਰਾਤ ਨੂੰ ਇਹ ਸਾਰੀ ਖੇਡ ਹੋਈ ਸੀ, ਤੇ ਰਾਤ ਨੂੰ ਸਾਰਾ ਕੌਤਕ ਸਤਿਗੁਰਾਂ ਨੇ ਵਰਤਾਇਆ ਸੀ। ਰਾਤ ਬੀਤ ਗਈ, ਇਸੇ ਤਰ੍ਹਾਂ ਇਸੇ ਰੌਲੇ ਦੇ ਵਿਚ ਦਿਨ ਚੜ ਗਿਆ। ਜਦੋਂ ਦਿਨ ਚੜਿਆ ਤੇ ਜਿੱਥੇ ਇਨ੍ਹਾਂ ਨੇ ਆਪੋ ਆਪਣੀਆਂ ਥਾਵਾਂ ਤੇ ਉਹ ਗੂਣਾ ਲੁਕੋ ਕੇ ਰੱਖੀਆਂ ਸਨ, ਕਿਸੇ ਨੇ ਆਪਣੇ ਪੂਜਾ ਸਥਾਨ ਤੇ ਲੁਕੋ ਕੇ ਰੱਖੀਆਂ ਸੀ, ਕਿਸੇ ਨੇ ਉਹ ਗੂਣਾ ਆਪਣੇ ਲੰਗਰ ਪ੍ਰਸ਼ਾਦੇ ਵਾਲੀ ਜਗ੍ਹਾ ਤੇ ਲਿਆ ਕੇ ਲੁਕੋ ਕੇ ਰੱਖੀਆਂ ਸਨ, ਕਿਸੇ ਨੇ ਉਹ ਗੂਣਾ ਆਪਣੇ ਬਿਸਤਰਿਆਂ ਦੇ ਵਿਚ ਲੁਕੋ ਕੇ ਰੱਖੀਆਂ ਸਨ। ਜਿੱਥੇ ਜਿੱਥੇ ਵੀ ਆਪੋ ਆਪਣੀਆਂ ਥਾਵਾਂ ਤੇ ਇਨ੍ਹਾਂ ਨੇ ਗੂਣਾ ਲੁਕੋ ਕੇ ਰੱਖੀਆਂ ਸਨ।
ਤੰਬੂ ਮੈਂ ਠਾਕਰ ਨਿਕਟ ਖੋਲੀ ਗੌਣ ਬਣਾਏ।
ਉਹ ਆਪਣੇ ਤੰਬੂਆਂ ਦੇ ਵਿਚ ਜਾ ਕੇ ਇਨ੍ਹਾਂ ਨੇ ਹੁਣ ਉਹ ਗੂਣਾ ਖੋਲਣੀਆਂ ਸ਼ੁਰੂ ਕੀਤੀਆਂ। ਜਿਨ੍ਹਾਂ ਨੇ ਆਪਣੇ ਠਾਕੁਰ ਜੀ ਦੇ ਕੋਲ ਗੂਣਾ ਰੱਖੀਆਂ ਸੀ ਨਾ, ਉਹ ਵੱਡੀਆਂ ਵੱਡੀਆਂ ਪੰਡਾਂ ਭਰੀਆਂ ਹੋਈਆਂ ਗੰਦ ਦੀਆਂ, ਤੇ ਉਹ ਆਪਣੇ ਠਾਕੁਰ ਜੀ ਦੇ ਕੋਲ ਜਿੱਥੇ ਠਾਕੁਰ ਦੀ ਪੂਜਾ ਕਰਦੇ ਸੀ ਉਥੇ ਰੱਖੀਆਂ ਸੀ। ਐਨ ਉਨ੍ਹਾਂ ਦੇ ਕੋਲ ਹੀ ਬਹਿ ਕੇ ਉਹ ਗੂਣਾ ਖੋਲ ਖੋਲ ਕੇ ਵੇਖਣ ਲੱਗੇ ਹਨ।
ਜੋ ਪਈ ਦਾਸਨ ਆਦਿਕ ਸਕਲ ਹਟਾਏ।
ਔਰ ਜਿਹੜੇ ਨੌਕਰ ਚਾਕਰ ਸਨ ਉਨ੍ਹਾਂ ਸਾਰਿਆਂ ਨੂੰ ਹਟਾ ਦਿੱਤਾ ਵੀ ਤੁਸੀਂ ਬਾਹਰ ਜਾਓ, ਉਨ੍ਹਾਂ ਨੂੰ ਨੇੜੇ ਨੀ ਫੜਕਣ ਦਿੱਤਾ। ਜਿਹੜੇ ਵੱਡੇ ਵੱਡੇ ਅਫਸਰ ਅਹਿਲਕਾਰ ਸਨ ਉਨ੍ਹਾਂ ਨੇ ਇਹ ਗੂਣਾ ਸਾਂਭ ਕੇ ਰੱਖੀਆਂ ਸੀ ਆਪਣੇ ਤੰਬੂਆਂ ਦੇ ਵਿਚ, ਆਪਣੇ ਨੌਕਰਾਂ ਚਾਕਰਾਂ ਨੂੰ ਇਨ੍ਹਾਂ ਨੇ ਦੂਰ ਹਟਾ ਦਿੱਤਾ ਹੈ।
ਆਪੇ ਖੋਲਣ ਖੋਲਲ ਚਾਏ।
ਕਿਸੇ ਨੌਕਰ ਨੂੰ ਨੀ ਗੂਣਾ ਖੋਲਣ ਦੇਣੀਆਂ, ਆਪੇ ਖੋਲਾਂਗੇ, ਤੇ ਆਪ ਹੀ ਖੋਲਣ ਵਾਸਤੇ ਅੱਗੇ ਵਧੇ ਹਨ। ਆਪ ਹੀ ਉਹਨਾਂ ਗੁਣਾਂ ਨੂੰ ਖੋਲਣ ਵਾਸਤੇ ਅੱਗੇ ਆਏ ਹਨ।
ਅੰਤਰ ਤੇ ਕਰ ਡਾਰ ਨਿਕਾਰੇ,
ਜਦੋਂ ਗੁਣਾਂ ਦੇ ਵਿੱਚ ਹੱਥ ਪਾਇਆ ਨਾ ਇਹਨਾਂ ਨੇ, ਹੱਥ ਪਾ ਕੇ ਜਦੋਂ ਗੁਣ ਦੇ ਵਿੱਚੋਂ ਵੀ ਵਿੱਚੋਂ ਕੱਢੀਏ ਸਮਾਨ, ਖਜ਼ਾਨਾ ਕੱਢੀਏ ਕੀ ਭਰਿਆ ਹੋਇਆ, ਉਹ ਖਜ਼ਾਨਾ ਕੱਢਣ ਦੇ ਲਾਲਚ ਬਸ ਹੋ ਕੇ ਜਦੋਂ ਇਹਨਾਂ ਨੇ ਆਪਣਿਆਂ ਹੱਥ ਉਹਨਾਂ ਗੁਣਾਂ ਦੇ ਵਿੱਚ ਪਾਏ ਹਨ।
ਚਮਰੇ ਪਨ ਹੀ ਹਾਡ ਨਿਹਾਰੇ,
ਕਹਿੰਦੇ ਜਦੋਂ ਵਿੱਚ ਹੱਥ ਪਾਏ ਤੇ ਵਿੱਚੋਂ ਮਰੇ ਹੋਏ ਜਾਨਵਰਾਂ ਦੇ ਚਮੜੇ, ਉਹਨਾਂ ਦਾ ਮਾਸ, ਹੱਡੀਆਂ ਔਰ ਅਨੇਕਾਂ ਜੁੱਤੀਆਂ ਜਿਹੜੀਆਂ ਨੇ ਉਹੀ ਬਾਹਰ ਨੂੰ ਨਿਕਲ ਰਹੀਆਂ। ਜਦੋਂ ਹੱਥ ਨਾਲ ਕੱਢਦੇ ਨੇ ਤੇ ਇਹ ਜਿਹੜਾ ਗੰਦ ਮੰਦ ਹੈ ਉਹ ਉਹਨਾਂ ਗੁਣਾਂ ਦੇ ਵਿੱਚੋਂ ਬਾਹਰ ਨਿਕਲਦਾ ਹੈ।
ਹੇਰਤ ਗੇਰੇ ਦੂਰ ਬਗਾਵੇ,
ਜਦੋਂ ਬਾਹਰ ਕੱਢ ਕੇ ਵੇਖਦੇ ਨੇ ਤੇ ਬਾਹਰ ਕੱਢ ਕੇ ਹੱਥ ਵੱਲ ਤੱਕਦੇ, ਹੱਥ ਮੈਲੇ ਹੋ ਜਾਂਦੇ ਨੇ ਇਹਨਾਂ ਦੇ, ਭਰ ਜਾਂਦੇ ਨੇ ਚਮੜੇ ਹੱਡਾਂ ਦੇ ਨਾਲ, ਤੇ ਵੇਖਦੇ ਨੇ ਇਕਦਮ ਗਲਾਨੀ ਕਰਦਿਆਂ ਕਹਿੰਦੇ ਹੋ ਠਾਕਰ ਠਾਕਰ ਕਹਿ ਕੇ, ਹਰੇ ਹਰੇ ਕਹਿ ਕੇ ਦੂਰ ਵਗਾ ਕੇ ਸੁੱਟਦੇ ਨੇ। ਜੁੱਤੀ ਹੋਵੇ ਹੱਥ ਵਿਚ, ਭਾਵੇਂ ਕੋਈ ਕਿਸੇ ਜਾਨਵਰ ਦਾ ਚਮੜਾ ਹੋਵੇ ਜਾਂ ਹੱਡ ਹੋਵੇ, ਕਈ ਵਾਰੀ ਤਾਂ ਵਿਸ਼ਟਾ ਗੰਦਗੀ ਵੀ ਇਹਨਾਂ ਦੇ ਹੱਥ ਦੇ ਵਿਚ ਲੱਗ ਕੇ ਆਉਂਦੀ, ਲਿੱਤ ਆਉਂਦੀ ਹੈ ਤੇ ਉਹ ਵਗਾ ਕੇ ਦੂਰ ਮਾਰਦੇ ਨੇ, ਨਾਲੇ ਮੂੰਹ ਦੇ ਵਿਚੋਂ ਹਰੇ ਹਰੇ ਬੋਲਦੇ ਹਨ।
ਵਿਸ਼ਟਾ ਹੱਥ ਲੱਗੇ ਪਛਤਾਵੇ,
ਹੱਥਾਂ ਨੂੰ ਵਿਸ਼ਟਾ ਲੱਗ ਗਈ ਇਹਨਾਂ ਦੇ, ਗੰਦ ਲੱਗ ਗਿਆ ਹੱਥਾਂ ਦੇ ਨਾਲ, ਤੇ ਜਦੋਂ ਹੱਥਾਂ ਨਾਲ ਵਿਸ਼ਟਾ ਲੱਗਦੀ ਹੈ ਤੇ ਬੜਾ ਪਛਤਾਵਾ ਕਰਦੇ ਨੇ, ਬਹੁਤ ਜ਼ਿਆਦਾ ਪਛਤਾਵਾ ਕਰਦੇ ਹਨ।
ਇੱਕ ਤੋਂ ਆਪਣਾ ਧਰਮ ਗਵਾਇਓ,
ਪਛਤਾਵਾ ਕਰਦੇ ਕਹਿੰਦੇ ਇੱਕ ਤਾਂ ਅਸੀਂ ਆਪਣਾ ਧਰਮ ਗਵਾਇਆ, ਪਹਿਲਾਂ ਕਸਮਾਂ ਤੋੜੀਆਂ ਤੇ ਕਸਮ ਤੋੜ ਕੇ ਅਸੀਂ ਹਮਲਾ ਕੀਤਾ, ਇਹ ਵੀ ਤਾਂ ਧਰਮ ਤੋੜਨਾ ਹੀ ਸੀ। ਕਹਿੰਦੇ ਇੱਕ ਤਾਂ ਅਸੀਂ ਆਪਣਾ ਧਰਮ ਗਵਾਇਆ ਹੈ,
ਦੁਤੀਆ ਲੇਤੇ ਜੰਗ ਮਚਾਇਓ,
ਕਹਿੰਦੇ ਦੂਜਾ ਵੇਖੋ ਆ ਜਿਹੜਾ ਅਪਵਿੱਤਰ ਸਮਾਨ ਹੈ ਇਹਦੇ ਵਾਸਤੇ ਇਹਨੂੰ ਲੈਣ ਲਈ ਇੰਨਾ ਜੰਗ ਕੀਤਾ, ਆ ਗੰਦ ਵਾਸਤੇ ਅਸੀਂ ਲੜਨਾ ਸੀ, ਇਹ ਜਿਹੜਾ ਗੰਦ ਲਿਆਉਣ ਵਾਸਤੇ ਦੂਜਾ ਸਾਨੂੰ ਇੰਨਾ ਜੰਗ ਲੜਨਾ ਪਿਆ, ਸਾਨੂੰ ਆਪਣੇ ਭਰਾਵਾਂ ਨਾਲ ਹੀ ਲੜਨਾ ਪਿਆ, ਆਪਣੇ ਸਾਥੀਆਂ ਨਾਲ ਹੀ ਲੜਨਾ ਪਿਆ, ਏਡੀ ਅਪਵਿੱਤਰ ਤੇ ਗੰਦੀ ਚੀਜ਼ ਲਿਆਉਣ ਵਾਸਤੇ ਸਾਨੂੰ ਲੜਾਈ ਕਰਨੀ ਪਈ।
ਤ੍ਰਿਤੀ ਨਿਪਾਕ ਜੇ ਛੂਤ ਪਏ,
ਤੀਜਾ ਘਾਟਾ ਸਾਨੂੰ ਇਹ ਪਿਆ ਕਿ ਜਿਹੜੀਆਂ ਇਹ ਅਪਵਿੱਤਰ ਚੀਜ਼ਾਂ ਨੇ ਇਹਨਾਂ ਨੂੰ ਸਾਨੂੰ ਛੂਹਣਾ ਪਿਆ, ਇਹਨਾਂ ਨੂੰ ਅਸੀਂ ਹੱਥ ਲਾਇਆ, ਇਹ ਗੰਦ ਦੇ ਨਾਲ ਸਾਡੇ ਹੱਥ ਭਰ ਗਏ ਨੇ, ਮੁਰਦੇ ਜਾਨਵਰਾਂ ਦੇ ਚਮੜੇ ਨਾਲ, ਹੱਡਾਂ ਦੇ ਨਾਲ, ਜੁੱਤੀਆਂ ਦੇ ਨਾਲ ਸਾਡੇ ਹੱਥ ਭਰ ਗਏ ਨੇ, ਮਲੀਨ ਹੋ ਗਏ ਨੇ, ਅਸੀਂ ਆਪਣੀ ਪੂਜਾ ਸਥਾਨ ਤੇ ਲਿਆ ਲਿਆ ਕੇ ਚੀਜ਼ਾਂ ਇਹ ਗੰਦ ਲਿਆ ਕੇ ਰੱਖਿਆ ਸੀ, ਇਹਦੇ ਨਾਲ ਵੀ ਸਾਡਾ ਬੜਾ ਵੱਡਾ ਭਾਰੀ ਧਰਮ ਭ੍ਰਸ਼ਟ ਹੋਇਆ ਹੈ।
ਮਾਰੇ ਬਿਨਾ ਮੂਡ ਮਰ ਗਏ,
ਇਹੋ ਜਿਹੀ ਹਾਲਤ ਹੋਈ ਨਾ ਪਾਪੀਆਂ ਦੀ ਕਿ ਮਾਰੇ ਬਿਨਾ ਹੀ ਮੂਰਖ ਮਰ ਗਏ ਨੇ, ਹੁਣ ਮਾਰਨਾ ਨਹੀਂ ਪਿਆ, ਬਿਨਾ ਮਾਰਿਆ ਹੀ ਮਰ ਗਏ। ਜਦੋਂ ਗੰਦ ਲੱਭਿਆ ਨਾ ਵਿੱਚੋਂ, ਗੰਦਗੀ ਮਿਲੀ, ਧਰਮ ਹਾਰ ਕੇ ਗੰਦ ਹੀ ਹੱਥ ਆਇਆ। ਇੱਥੇ ਸਤਿਗੁਰੂ ਜੀ ਸੰਕੇਤ ਦੇ ਰਹੇ ਨੇ ਕਿ ਜਿਹੜੇ ਮਨੁੱਖ ਆਪਣਾ ਧਰਮ ਤਿਆਗ ਦਿੰਦੇ ਨੇ ਉਹਨਾਂ ਦੇ ਪੱਲੇ ਜੋ ਕੁਝ ਵੀ ਆਉਂਦਾ ਹੈ ਉਹ ਗੰਦਗੀ ਹੁੰਦੀ ਹੈ, ਗੰਦ ਤੋਂ ਸਿਵਾਏ ਕੁਝ ਨਹੀਂ। ਧਰਮ ਗਵਾ ਕੇ ਜਿਹੜੀ ਚੀਜ਼ ਮਿਲਦੀ ਹੈ ਉਹ ਗੰਦ ਹੈ, ਭਾਵੇਂ ਰੁਪਈਏ ਹੋਣ, ਪੈਸੇ ਹੋਣ, ਸੋਨਾ ਹੋਵੇ, ਚਾਂਦੀ ਹੋਵੇ, ਉਹ ਗਾਂਧੀ ਹੈ ਜਿਹੜਾ ਧਰਮ ਗਵਾ ਕੇ ਮਿਲਦਾ ਹੈ। ਉਹੀ ਮਹਾਰਾਜ ਜੀ ਨੇ ਇੱਥੇ ਪ੍ਰਗਟ ਕਰਕੇ ਵਿਖਾਇਆ ਹੈ। ਹੁਣ ਧਰਮ ਗਵਾ ਕੇ ਗੰਦਗੀ ਪੱਲੇ ਆਈ ਹੈ, ਇਹਨਾਂ ਦੇ ਹੱਥ ਲੱਗੀ ਹੈ, ਬੜਾ ਪਛਤਾਵਾ ਕਰ ਰਹੇ ਨੇ, ਰੋ ਰਹੇ ਨੇ, ਸਿਰ ਧੁੰਨ ਰਹੇ ਨੇ, ਉਹ ਹਾਲਤ ਹੋਈ ਕਹਿੰਦੇ ਮਾਰਿਆ ਬਿਨਾ ਮਰ ਗਏ ਹਨ।
ਲੱਜਤ ਆਪਸ ਮੈਨੇ ਕਹੇ,
ਬੜੇ ਸ਼ਰਮਿੰਦਾ ਹੋਏ, ਸ਼ਰਮਸਾਰ ਹੋਏ ਤੇ ਸ਼ਰਮ ਦੇ ਨਾਲ ਡੁੱਬ ਡੁੱਬ ਮਰਦੇ ਨੇ, ਕਹਿੰਦੇ ਕੁੱਜਾ ਮਿਲ ਜੇ ਪਾਣੀ ਦਾ ਵਿੱਚ ਨੱਕ ਡਬੋ ਕੇ ਮਰ ਜਾਈਏ, ਜਿਹੜੀ ਸਾਡੀ ਹਾਲਤ ਹੋਈ ਹੈ। ਤੇ ਇੰਨੀ ਲੱਜਾ ਦੇ ਨਾਲ ਆਪਸ ਵਿੱਚ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ, ਇੱਕ ਦੂਜੇ ਨੂੰ ਕਹਿੰਦੇ ਨਹੀਂ, ਦੱਸਦੇ ਨੇ ਵੀ ਸਾਡੀ ਗੂਣ ਚੋਂ ਕੀ ਨਿਕਲਿਆ। ਮਨ ਦੇ ਵਿੱਚ ਇਹ ਵੀ ਆਉਂਦਾ ਵੀ ਸ਼ਾਇਦ ਕਿਸੇ ਦੂਜੇ ਦੀ ਗੂਣ ਚੋਂ ਖਜ਼ਾਨਾ ਨਿਕਲ ਹੀ ਆਇਆ ਹੋਵੇ। ਉਹ ਇਸ ਪੱਖ ਦੇ ਨਾਲ ਵੀ ਮਨ ਚ ਸੋਚ ਸੋਚ ਕੇ ਲੱਜਤ ਹੋ ਰਹੇ ਨੇ ਵੀ ਕੱਲ ਨੂੰ ਜੇ ਮੈਂ ਦੱਸਿਆ ਵੀ ਮੇਰੇ ਚੋਂ ਗੰਦ ਨਿਕਲਿਆ ਤੇ ਅਗਲਾ ਕਹੇ ਵੀ ਮੇਰੇ ਚ ਤਾਂ ਖਜ਼ਾਨਾ ਨਿਕਲਿਆ ਤੇ ਮੇਰੀ ਇਹਦੇ ਵਿੱਚ ਬੇਇੱਜ਼ਤੀ ਹੋਵੇਗੀ, ਹੇਠ ਹੀ ਹੋਵੇਗੀ, ਏਦਾਂ ਬੜੇ ਸ਼ਰਮਿੰਦਾ ਹੋਏ, ਲੱਜਤ ਹੋਏ, ਇੱਕ ਦੂਜੇ ਨਾਲ ਗੱਲ ਤੱਕ ਨਹੀਂ ਕਰਦੇ।
ਰਿਦੇ ਬਿਸੂਰਨ ਕੋ ਬਹੁ ਲਹੇ,
ਆਪਣੇ ਮਨ ਦੇ ਵਿੱਚ ਬਹੁਤ ਜ਼ਿਆਦਾ ਝੂਰਦੇ ਨੇ, ਬੜਾ ਜ਼ਿਆਦਾ ਝੋਰਾ ਇਹਨਾਂ ਦੇ ਮਨਾਂ ਵਿੱਚ ਲੱਗਾ ਹੋਇਆ ਹੈ।
ਟਿਕ ਟਿਕ ਆਪਣੋ ਜਨਮ ਬਖਾਨੇ,
ਤਰਕਾਰ ਹੈ ਸਾਡੇ ਜਨਮ ਤੇ, ਤ੍ਰਿਗਾ ਸਾਡਾ ਜੰਮਣਾ, ਸਾਡਾ ਤਾਂ ਜੀਵਨ ਹੀ ਤ੍ਰਿਗ ਬਣ ਗਿਆ, ਤਰਕਾਰ ਹੈ ਸਾਡੇ ਜੀਵਨ ਤੇ।
ਧਰਮਹੀਨ ਕੀ ਦੁਰਗਤ ਜਾਣੇ,
ਇਹ ਵੀ ਜਾਣਦੇ ਨੇ ਕਿ ਜਿਹੜਾ ਧਰਮ ਵਿਹੂਣਾ ਆਦਮੀ ਹੁੰਦਾ ਹੈ, ਧਰਮ ਵਿਹੂਣੇ ਆਦਮੀ ਦੀ ਮਾੜੀ ਗੱਤ ਹੁੰਦੀ ਹੈ, ਭੈੜੀ ਹਾਲਤ ਹੁੰਦੀ ਹੈ। ਜਿਹੜਾ ਆਪਣੇ ਧਰਮ ਤੋਂ ਹੀਣਾ ਹੋ ਜਾਂਦਾ ਉਹ ਵਿਅਕਤੀ, ਉਸ ਵਿਅਕਤੀ ਦੀ ਦੁਰਗਤੀ ਹੁੰਦੀ ਹੈ, ਭੈੜੀ ਹਾਲਤ ਹੁੰਦੀ ਹੈ।
ਪਯੋ ਸਬਨ ਕੋ ਤਬ ਉਪਹਾਸਾ,
ਇਸ ਤਰ੍ਹਾਂ ਸਾਰਿਆਂ ਦਾ ਮਜ਼ਾਕ ਉਡਿਆ ਹੈ। ਜਿੰਨੇ ਪਹਾੜੀਏ ਤੇ ਤੁਰਕਾਂ ਨੇ ਰਾਤੀ ਗੂਣਾ ਲੁੱਟੀਆਂ ਸਨ, ਇਹਨਾਂ ਸਾਰਿਆਂ ਦਾ ਉਪਹਾਸ ਹੋਇਆ, ਇੱਕ ਵਾਰੀ ਸਾਰਿਆਂ ਦਾ ਮਖੌਲ ਉੱਡਿਆ ਹੈ। ਬਹੁਤ ਵੱਡੀ ਭਾਰੀ ਬੇਇੱਜ਼ਤੀ ਦੀ ਗੱਲ ਹੋਈ ਹੈ ਸਾਰਿਆਂ ਵਾਸਤੇ, ਵੀ ਧਰਮ ਵੀ ਹਾਰਿਆ, ਜੰਗ ਵੀ ਲੜਿਆ ਤੇ ਪੱਲੇ ਗੰਦ ਮਿਲਿਆ, ਉਹ ਗੰਦ ਨੂੰ ਹੱਥ ਲਾਣਾ ਪਿਆ, ਵਿਸਟਾ ਨੂੰ ਹੱਥ ਲਾਣਾ ਪਿਆ, ਮਰੇ ਜਾਨਵਰਾਂ ਦੇ ਹੱਡਾਂ ਨੂੰ ਹੱਥ ਲਾਣਾ ਪਿਆ, ਉਹਨਾਂ ਦੇ ਚਮੜੇ ਨੂੰ ਹੱਥ ਲਾਣਾ ਪਿਆ। ਤੋ ਇਸ ਪ੍ਰਕਾਰ ਦੇ ਨਾਲ ਇਹਨਾਂ ਦਾ ਬੜਾ ਵੱਡਾ ਭਾਰੀ ਉਪਹਾਸ ਹੋਇਆ, ਇੱਕ ਬੜੀ ਵੱਡੀ ਭਾਰੀ ਦੁਰਦਸ਼ਾ ਹੋਈ, ਹਾਸੋਹੀਣੀ ਗੱਲ ਹੋਈ ਆ ਇਹਨਾਂ ਵਾਸਤੇ।
ਬਿਕਸੇ ਸਤ ਗੁਰ ਪੇਖ ਤਮਾਸ਼ਾ,
ਕਲਗੀਆਂ ਵਾਲੇ ਪਾਤਸ਼ਾਹ ਤੇ ਸਿੰਘ ਬੜੇ ਖੁਸ਼ ਹੋਏ, ਮਹਾਰਾਜ ਜੀ ਬੜੇ ਪ੍ਰਸੰਨ ਹੋਏ, ਕਹਿੰਦੇ ਵੇਖੋ ਖਾਲਸਾ ਜੀ ਹੁਣ ਪਹਾੜੀਆਂ ਦੀ ਹਾਲਤ ਲੱਭਦੇ ਫਿਰਦੇ ਨੇ, ਇਹਨਾਂ ਨੂੰ ਕੋਈ ਪਾਣੀ ਦਾ ਕੁੱਜਾ ਨਹੀਂ ਲੱਭਦਾ ਜਿਹਦੇ ਚ ਨੱਕ ਡਬੋ ਕੇ ਮਰ ਜਾਣ ਸ਼ਰਮ ਦੇ ਨਾਲ, ਇਹੋ ਜੀ ਹਾਲਤ ਇਹਨਾਂ ਦੀ ਹੋਈ ਆ ਤੁਰਕਾਂ ਤੇ ਪਹਾੜੀਆਂ ਦੀ, ਵੇਖੋ ਖਾਲਸਾ ਜੀ। ਮਹਾਰਾਜ ਸੱਚੀ ਪਾਤਸ਼ਾਹ ਜੀ ਵੀ ਹੱਸਦੇ ਨੇ ਔਰ ਸਿੰਘ ਵੀ ਹੱਸਦੇ ਹਨ।
ਕਹਿਤ ਸਿੰਘ ਜੇ ਨਿਕਟ ਹਕਾਰੇ,
ਜਿਹੜੇ ਸਿੰਘ ਮਹਾਰਾਜ ਜੀ ਨੂੰ ਕਹਿੰਦੇ ਸੀ ਨਾ ਵੀ ਆਪਾਂ ਆਨੰਦਪੁਰ ਸਾਹਿਬ ਛੱਡ ਕੇ ਤੁਰ ਚੱਲੀਏ, ਮਹਾਰਾਜ ਇਹਨਾਂ ਨੇ ਕਸਮਾਂ ਖਾਧੀਆਂ ਨੇ, ਸਤਿਗੁਰਾਂ ਨੇ ਹੁਣ ਉਹਨਾਂ ਸਿੰਘਾਂ ਨੂੰ ਆਪਣੇ ਕੋਲ ਬੁਲਾਇਆ ਜਿਹੜੇ ਸਤਿਗੁਰਾਂ ਨੂੰ ਬਾਰ ਬਾਰ ਆਨੰਦਪੁਰ ਸਾਹਿਬ ਛੱਡਣ ਨੂੰ ਕਹਿੰਦੇ ਸਨ, ਉਹਨਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਕੋਲ ਸੱਦਿਆ ਹੈ।
ਕਹੇ ਦੁਰਜਨ ਕੇ ਧਰਮ ਨਿਹਾਰੇ,
ਮਹਾਰਾਜ ਜੀ ਬੋਲੇ ਕਹਿੰਦੇ ਵੇਖੋ ਸਿੰਘੋ ਇਹਨਾਂ ਦੁਰਜਨਾਂ ਦਾ ਧਰਮ ਕਿੰਨਾ ਪੱਕਾ, ਵੇਖੋ ਇਹ ਕਿੰਨੇ ਧਰਮ ਦੇ ਬਲੀ ਨੇ, ਵੇਖੋ ਇਹ ਕਿੰਨੇ ਧਰਮ ਦੇ ਪੱਕੇ ਨੇ, ਇਹਨਾਂ ਨੇ ਆਪਣੇ ਧਰਮਾਂ ਦੀਆਂ ਕਸਮਾਂ ਖਾਧੀਆਂ ਸੀ ਨਾ, ਵੇਖੋ ਲਿਖ ਕੇ ਦਿੱਤਾ ਇਹਨਾਂ ਨੇ, ਆਪਣੇ ਠਾਕੁਰ ਹਰੀ ਦੀ ਕਸਮ ਖਾਧੀ ਹੈ ਇਹਨਾਂ ਨੇ, ਕੁਰਾਨ ਦੀ ਕਸਮ ਖਾਧੀ ਹੈ ਮੁਸਲਮਾਨਾਂ ਨੇ, ਆ ਵੇਖੋ ਆਪਣੇ ਧਰਮ ਦੇ ਕਿੰਨੇ ਕੁ ਪੱਕੇ ਨੇ, ਹੁਣ ਤੁਸੀਂ ਆਪ ਤੱਕ ਲਓ।
ਸਭ ਤੁਮ ਹਮਰੇ ਪਾਸ ਬਖਾਨਤ,
ਸਾਰੇ ਸਿੰਘ ਸਾਨੂੰ ਕਹਿੰਦੇ ਸੀ ਕਿ ਆਨੰਦਪੁਰ ਸਾਹਿਬ ਛੱਡ ਕੇ ਤੁਰ ਚੱਲੀਏ, ਬਾਰ ਬਾਰ ਤੁਸੀਂ ਸਾਨੂੰ ਇਹਨਾਂ ਦੀਆਂ ਕਸਮਾਂ ਤੇ ਭਰੋਸਾ ਕਰਨ ਨੂੰ ਕਹਿ ਰਹੇ ਸੀ।
ਗਿਰਪਤ ਤੁਰਕ ਧਰਮ ਕੋ ਠਾਨਤ,
ਤੁਸੀਂ ਸਾਨੂੰ ਬਾਰ ਬਾਰ ਕਿਹਾ ਸੀ ਕਿ ਪਹਾੜੀ ਰਾਜੇ ਔਰ ਇਹ ਜਿਹੜੇ ਤੁਰਕ ਨੇ ਇਹਨਾਂ ਨੇ ਆਪਣਾ ਧਰਮ ਪੱਕਾ ਕਰਕੇ ਰੱਖਿਆ ਹੋਇਆ, ਇਹਨਾਂ ਨੇ ਆਪਣੇ ਧਰਮ ਦੀ ਕਸਮ ਖਾਧੀ ਹੈ, ਇਹਨਾਂ ਨੇ ਕੁਰਾਨ ਦੀ ਕਸਮ ਖਾਧੀ ਹੈ, ਆਪਣੇ ਠਾਕੁਰ ਦੀ ਕਸਮ ਖਾਧੀ ਹੈ, ਇਹਨਾਂ ਦੀਆਂ ਖਾਧੀਆਂ ਕਸਮਾਂ ਦਾ ਤੁਸੀਂ ਸਾਨੂੰ ਵਾਸਤਾ ਪਾਉਂਦੇ ਸੀ।
ਸਭ ਪਰਬਤ ਵਾਸੀ ਮਤ ਕਾਚੇ,
ਦੇਖੋ ਸਿੰਘੋ ਇਹ ਪਰਬਤ ਵਾਸੀਆਂ ਦੀ ਮਤ ਕਿੱਡੀ ਕੱਚੀ ਹੈ, ਇਹ ਕਿੱਡੇ ਕੱਚੀ ਮਤ ਦੇ ਧਾਰਨੀ ਹਨ।
ਇਹ ਕਬ ਬੈਨ ਪਨੇ ਨੇ ਸਾਚੇ,
ਕਦੇ ਵੀ ਸੱਚ ਨਹੀਂ ਬੋਲ ਸਕਦੇ। ਪਰਬਤ ਵਾਸੀ ਪਹਾੜੀਏ ਨੇ, ਪੱਥਰਾਂ ਦੀ ਪੂਜਾ ਕਰਕੇ ਇਹਨਾਂ ਦੇ ਦਿਲ ਪੱਥਰ ਬਣੇ ਹੋਏ ਨੇ, ਇਹ ਕਦੇ ਵੀ ਸੱਚ ਨਹੀਂ ਬੋਲ ਸਕਦੇ। ਖਾਲਸਾ ਜੀ ਇੱਕ ਗੱਲ ਚੇਤੇ ਰੱਖਿਆ ਜੇ, ਇਹਨਾਂ ਤੁਰਕਾਂ ਤੇ ਪਹਾੜੀਆਂ ਤੇ ਕਦੇ ਵਿਸ਼ਵਾਸ ਨਾ ਕਰਿਆ ਜੇ। ਖਾਲਸਾ ਜੀ ਨਾ ਪਹਾੜੀਆਂ ਤੇ ਵਿਸ਼ਵਾਸ ਕੀਤਾ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ, ਡੋਗਰੇ ਪਹਾੜੀਏ ਹੀ ਸੀ ਨਾ ਧਿਆਨ ਸਿੰਘ ਹੀਰਾ ਸਿੰਘ ਵਰਗੇ, ਉਹ ਡੋਗਰੇ ਪਹਾੜੀਏ ਹੀ ਸਨ, ਇਹਨਾਂ ਪਹਾੜੀਆਂ ਦੇ ਉੱਤੇ ਵਿਸ਼ਵਾਸ ਕੀਤਾ ਤੇ ਸ਼ੇਰੇ ਪੰਜਾਬ ਰਣਜੀਤ ਸਿੰਘ ਦਾ ਰਾਜ ਇਹਨਾਂ ਨੇ ਗਰਕ ਕਰਕੇ ਰੱਖ ਦਿੱਤਾ। ਇਹ ਗੁਰਦੇਵ ਨੇ ਪਹਿਲਾਂ ਹੀ ਕਹਿ ਦਿੱਤਾ ਸੀ, ਮਹਾਰਾਜ ਜੀ ਕਹਿੰਦੇ ਸਿੰਘੋ ਇਹਨਾਂ ਪਹਾੜੀਆਂ ਦੇ ਉੱਤੇ ਇਹਨਾਂ ਤੁਰਕਾਂ ਦੇ ਉੱਤੇ ਵਿਸ਼ਵਾਸ ਨਾ ਕਰਿਆ ਜੇ, ਕਿਉਂਕਿ ਇਹ ਪਹਾੜੀਏ ਕਦੇ ਸੱਚ ਨਹੀਂ ਬੋਲਦੇ, ਇਹ ਕਦੇ ਸੱਚ ਨਹੀਂ ਕਹਿੰਦੇ।
ਹਮ ਕਹਿ ਰਹੇ ਨਾ ਛਲ ਤੁਮ ਜਾਨਾ,
ਅਸੀਂ ਤੁਹਾਨੂੰ ਬਥੇਰਾ ਸਮਝਾਇਆ ਸੀ, ਬਥੇਰਾ ਕਿਹਾ ਸੀ, ਪਰ ਤੁਸੀਂ ਸਮਝਦੇ ਨਹੀਂ ਸੀ। ਪਰ ਹੁਣ ਆਹ ਵੇਖੋ ਇਹਨਾਂ ਪਹਾੜੀਆਂ ਦਾ ਛਲ, ਇਹਨਾਂ ਦਾ ਕਪਟ ਕਿਵੇਂ ਤੁਹਾਡੇ ਸਾਹਮਣੇ ਉਗੜ ਕੇ ਆਇਆ ਹੈ।
ਜੇ ਕਰਤੇ ਤਜ ਦੁਰਗ ਪਿਆਨਾ,
ਸਿੰਘੋ ਜੇ ਆਪਾਂ ਇਹਨਾਂ ਦੇ ਆਖੇ ਲੱਗ ਕੇ ਕਿਲਾ ਛੱਡ ਕੇ ਤੁਰ ਪੈਂਦੇ, ਇਹਨਾਂ ਦਾ ਕਿਹਾ ਮੰਨ ਲੈਂਦੇ, ਇਹਨਾਂ ਦੀਆਂ ਕਸਮਾਂ ਤੇ ਯਕੀਨ ਕਰ ਲੈਂਦੇ, ਤੇ ਇਹਨਾਂ ਦੀਆਂ ਖਾਧੀਆਂ ਕਸਮਾਂ ਤੇ ਭਰੋਸਾ ਕਰਕੇ ਜੇ ਆਨੰਦਪੁਰ ਸਾਹਿਬ ਛੱਡ ਕੇ ਆਪਾਂ ਤੁਰ ਪੈਂਦੇ,
ਤੁਰਕ ਗਿਰੇਸ਼ਨ ਕੀ ਵੱਡ ਸੈਨਾ,
ਇਹਨਾਂ ਤੁਰਕਾਂ ਤੇ ਪਹਾੜੀਆਂ ਦੀਆਂ ਵੇਖੋ ਕਿੰਨੀਆਂ ਫੌਜਾਂ ਨੇ ਬਾਹਰ, ਕਿੰਨੀਆਂ ਫੌਜਾਂ ਨੇ ਇਹਨਾਂ ਨੇ ਬਾਹਰੋਂ ਘੇਰਾ ਪਾਇਆ ਹੋਇਆ।
ਸਭ ਆਵਤ ਹਮ ਪਰ ਪਿਖ ਨੈਨਾ,
ਇਹਨਾਂ ਸਾਰਿਆਂ ਨੇ ਸਾਡੇ ਤੇ ਹਮਲਾ ਕਰ ਦੇਣਾ ਸੀ। ਅੱਜ ਮੈਂ ਅੱਜ ਰਾਤੀ ਹਮਲਾ ਕੀਤਾ ਨਾ ਇਹਨਾਂ ਨੇ, ਜੇ ਆਪਾਂ ਛੱਡ ਕੇ ਜਾਂਦੇ ਆਨੰਦਪੁਰ ਸਾਹਿਬ ਤੇ ਇਹਨਾਂ ਨੇ ਆਪਣੇ ਤੇ ਵੀ ਇਸੇ ਤਰ੍ਹਾਂ ਹਮਲਾ ਕਰ ਦੇਣਾ ਸੀ। ਵੇਖਦੇ ਆ ਸਾਰ
ਜੂਜਤ ਸਕਲ ਸਿੰਘ ਬੜ ਵੀਰ,
ਸਾਡੇ ਬਹੁਤ ਸਾਰੇ ਸਿੰਘਾਂ ਨੇ ਇਹਨਾਂ ਨਾਲ ਲੜਦਿਆਂ ਜੂਝਣਾ ਸੀ ਔਰ ਜੂਝ ਕੇ ਅਨੇਕਾਂ ਨੇ ਸ਼ਹੀਦ ਹੋ ਜਾਣਾ ਸੀ।
ਲੱਖੋ ਲਸ਼ਕਰ ਅਰ ਕੀ ਪੀਰ,
ਵੇਖੋ ਲੱਖਾਂ ਦੇ ਹਿਸਾਬ ਨਾਲ ਲਸ਼ਕਰ ਹੈ, ਲੱਖਾਂ ਦੇ ਹਿਸਾਬ ਦੇ ਨਾਲ ਦੁਸ਼ਮਣਾਂ ਦੀ ਫੌਜ ਹੈ।
ਹੋਤ ਲਚਾਰੀ ਹਮ ਕੋ ਤਬੈ,
ਤੇ ਜੇ ਹੁਣ ਅਸੀਂ ਇਸੇ ਤਰ੍ਹਾਂ ਚਲੇ ਜਾਂਦੇ ਨਾ ਤੇ ਵਿਸ਼ਵਾਸ ਕਰਕੇ ਤੇ ਆਪਾਂ ਸਾਰਿਆਂ ਨੂੰ ਲਾਚਾਰ ਹੋਣਾ ਪੈਣਾ ਸੀ। ਲੱਖਾਂ ਨੇ ਆਲੇ ਦੁਆਲੇ ਘੇਰਾ ਪਾ ਕੇ ਸਾਡੇ ਤੇ ਹਮਲਾ ਕਰ ਦੇਣਾ ਸੀ। ਕਿੰਨਿਆਂ ਕੁ ਨਾਲ ਲੜਦੇ, ਕਿੰਨਿਆਂ ਕੁ ਨਾਲ ਜੂਝਦੇ ਖਾਲਸਾ ਜੀ। ਇਸ ਕਰਕੇ ਅਸੀਂ ਇਸੇ ਕਰਕੇ ਇਹਨਾਂ ਦੀਆਂ ਕਸਮਾਂ ਤੇ ਯਕੀਨ ਨਹੀਂ ਕੀਤਾ ਤੇ ਆਨੰਦਪੁਰ ਸਾਹਿਬ ਨਹੀਂ ਛੱਡਿਆ।
ਜੂਜ ਜਾਤ ਦਲ ਸਿੰਘਨ ਤਬੈ,
ਸਾਡਾ ਸਾਰਾ ਦਲ ਸਿੰਘਾਂ ਦਾ ਜੂਝ ਜਾਣਾ ਸੀ ਇਹਨਾਂ ਨਾਲ ਲੜਦਿਆਂ ਹੋਇਆ।
ਅਬ ਤੋ ਸਭ ਕੋ ਭਾਈ ਪ੍ਰਤੀਤ,
ਸਿੰਘੋ ਭਰੋਸਾ ਹੋ ਗਿਆ ਨਾ, ਹੁਣ ਤਾਂ ਅੱਖਾਂ ਨਾਲ ਵੇਖ ਲਿਆ ਸਾਰਾ ਕੁਝ, ਹੁਣ ਤਾਂ ਯਕੀਨ ਕਰਦੇ ਹੋ ਜੋ ਅਸੀਂ ਕਿਹਾ ਸੀ, ਹੁਣ ਤਾਂ ਤੁਹਾਨੂੰ ਭਰੋਸਾ ਹੋ ਗਿਆ ਹੋਵੇਗਾ।
ਦੁਰਜਨ ਕਰਤ ਦਗਾ ਛਲ ਚੀਤ,
ਤੁਹਾਡੇ ਸਾਹਮਣੇ ਅਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਵਿਖਾਇਆ, ਹੁਣ ਤਾਂ ਪਤਾ ਲੱਗ ਗਿਆ ਹੋਵੇਗਾ ਤੁਹਾਨੂੰ ਕਿ ਇਹਨਾਂ ਦੁਰਜਨਾਂ ਦੀ ਭੈੜੇ ਲੋਕਾਂ ਦੀ ਮਾੜੀ ਤੇ ਖੋਟੀ ਰੀਤ ਸੀ, ਇਹ ਸਾਡੇ ਨਾਲ ਆਪਣੇ ਨਾਲ ਦਗਾ ਕਰਨਾ ਚਾਹੁੰਦੇ ਸਨ।
ਤੁਰਕ ਪਹਾੜੀ ਪਰ ਵਿਸ਼ਵਾਸ,
ਤੁਰਕਾਂ ਤੇ ਪਹਾੜੀਆਂ ਦੇ ਉੱਤੇ ਜਿਹੜਾ ਵਿਸ਼ਵਾਸ ਕਰਨਾ ਹੈ।
ਤਰੇ ਨਾ ਮਮ ਸਿੱਖ ਜੋ ਮਤ ਰਾਸ,
ਕਹਿੰਦੇ ਜਿਹੜਾ ਮੇਰਾ ਸਿਆਣਾ ਸਿੱਖ ਹੈ ਉਹ ਕਦੇ ਨਾ ਤੁਰਕਾਂ ਤੇ ਪਹਾੜੀਆਂ ਤੇ ਕਦੇ ਵਿਸ਼ਵਾਸ ਨਾ ਕਰੇ, ਨਾ ਇਹਨਾਂ ਤੁਰਕਾਂ ਤੇ ਨਾ ਇਹ ਪਹਾੜੀਆਂ ਤੇ, ਇਹ ਕਦੇ ਵਿਸ਼ਵਾਸ ਕਰਨ ਦੇ ਲਾਇਕ ਨਹੀਂ। ਕਲਗੀਧਰ ਨੇ ਜਫਰਨਾਮੇ ਚ ਔਰੰਗਜ਼ੇਬ ਨੂੰ ਲਿਖ ਕੇ ਵੀ ਭੇਜਿਆ ਹੈ, ਮਹਾਰਾਜ ਜੀ ਕਹਿੰਦੇ ਸਾਨੂੰ ਤੇਰੀਆਂ ਕਸਮਾਂ ਤੇ ਕੋਈ ਐਤਬਾਰ ਨਹੀਂ ਸੀ, ਮਰਾ ਐਤਬਾਰ ਏ ਬਰੇ ਕਸਮ ਨੇਸਤ। ਮਹਾਰਾਜ ਜੀ ਕਹਿੰਦੇ ਹੇ ਔਰੰਗਜ਼ੇਬ, ਤੁਹਾਡੀਆਂ ਖਾਧੀਆਂ ਕਸਮਾਂ ਤੇ ਸਾਨੂੰ ਕੋਈ ਯਕੀਨ ਨਹੀਂ, ਕੋਈ ਭਰੋਸਾ ਨਹੀਂ। ਹੱਥ ਨੂੰ ਤੇਲ ਲਾ ਕੇ ਤਿਲਾਂ ਵਿਚ ਪਾ ਲੈਣ ਤੇ ਜਿੰਨੇ ਤਿਲ ਹੱਥ ਨੂੰ ਲੱਗ ਜਾਣ ਇੰਨੀਆਂ ਕਸਮਾਂ ਵੀ ਖਾ ਲੈਣ ਨਾ ਇਹ ਤੁਰਕ ਤੇ ਪਹਾੜੀਏ, ਫਿਰ ਵੀ ਮੇਰੇ ਸਿੱਖ ਨੇ ਕਦੇ ਨਾ ਤੇ ਵਿਸ਼ਵਾਸ ਨਹੀਂ ਕਰਨਾ।
ਅਪਰ ਕਿਤਕ ਦਿਨ ਕਸ਼ਟ ਸਹੀ ਜੈ,
ਖਾਲਸਾ ਜੀ ਹੁਣ ਕੋਈ ਬਹੁਤਾ ਸਮਾਂ ਨਹੀਂ ਤੁਹਾਨੂੰ ਕਸ਼ਟ ਦੇ ਵਿਚ ਰਹਿਣਾ ਪਏਗਾ, ਹੁਣ ਬਸ ਕੁਝ ਦਿਨਾਂ ਦਾ ਹੋਰ ਕਸ਼ਟ ਤੁਹਾਨੂੰ ਝੱਲਣਾ ਪਵੇਗਾ।
ਭਲੋ ਜਾਨ ਨਿਜ ਧੀਰਜ ਕੀ ਜੈ,
ਕੁਝ ਦਿਨਾਂ ਦਾ ਹੋਰ ਕਸ਼ਟ ਹੈ ਔਰ ਤੁਸੀਂ ਆਪਣਾ ਭਲਾ ਜਾਣੋ ਔਰ ਭਲਾ ਜਾਣ ਕੇ ਇਸੇ ਦੇ ਵਿਚ ਰਾਜੀ ਰਹੋ ਜੋ ਹੁਣ ਖੇਡ ਵਰਤਣੀ ਆਉਣ ਵਾਲੇ ਸਮੇਂ ਵਿਚ।
ਵਿਜੇ ਪਰਾਜੇ ਸੁਖ ਦੁਖ ਜੋਈ,
ਜਿੱਤ ਪ੍ਰਾਪਤ ਹੋਣੀ ਜਾਂ ਹਾਰ ਮਿਲਣੀ, ਸੁਖ ਮਿਲਣਾ ਜਾਂ ਦੁੱਖ ਮਿਲਣਾ,
ਗੁਰ ਔਰ ਸਮ ਸਰ ਚਾਹ ਨਾ ਕੋਈ,
ਜਿਹੜਾ ਗੁਰੂ ਦਾ ਹਿਰਦਾ ਹੈ ਨਾ ਉਹ ਸਾਰਿਆਂ ਵਿਚ ਇਕ ਬਰਾਬਰ ਰਹਿੰਦਾ, ਹਾਰ ਵਿਚ ਵੀ ਜਿੱਤ ਚ ਵੀ ਸੁਖ ਵਿਚ ਵੀ ਦੁੱਖ ਵਿਚ ਵੀ ਗੁਰੂ ਦਾ ਹਿਰਦਾ ਸਾਰਿਆਂ ਵਿਚ ਇਕ ਬਰਾਬਰ ਰਹਿੰਦਾ, ਇਕ ਸਮ ਰਹਿੰਦਾ, ਗੁਰੂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਚਾਹਨਾ ਨਹੀਂ ਹੈ।
ਸਤ ਚੇਤਨ ਆਨੰਦ ਆਤਮ ਬ੍ਰਹਮ,
ਸਤ ਚੇਤਨ ਤੇ ਆਨੰਦ ਸਰੂਪ ਜੋ ਬ੍ਰਹਮ ਹੈ,
اس بن دویت اپر سب پرم،
اس تو بنا باقی سب دویت ہی دویت ہے، پرم ہی پرم ہے خالصا جی،
اس نشچا جن کے اور ساچے،
یہو جا نشچا جنہ دے ہردیاں دے وچ ہے،
سو کہو کہ او پورے کچراچے،
دسو کا پلا کیویں کسے دے جھوٹ دے وچ رکھ سکدے ہاں،
یا تے لکھو خالصے ہیتا،
کر کے خالصا جی اسی تواڈے پلے دی گل کہہ رہے ہیں، اے تواڈے ہت دی گل کہہ رہے ہیں، ایدے وچ تواڈا ہت ہے تواڈا پلا ہے،
اے سب ہوت کھیل سچیتا،
سارا کھیڈ جڑا ہون ہو رہا ہے خالصے نو سچیت ہون لئی یہ سارا کھیڈ ہوندا، اسی اپنے خالصے نو سچیت کرنا ہے، ساودھان کرنا ہے، اسے کر کے ساری کھیڈ رچی ہے،
جتنو سنکٹ سکھ ادکنتا،
مہاراج جی کہندے جتنے سنکٹ ہوندے نے نا، جنہ دکھ ہوندا ہے اس سنکٹ تو بعد اونا ہی زیادہ سکھ پراپت ہوندا ہے، جتنا سنکٹ ہوندا ہے اس سنکٹ نو ختم ہون تو بعد اونا ہی زیادہ ادک سکھ ہوندا ہے،
پربھو نیت ایم نیت برتنتا،
یہی پربھو دی نیت کیتی ہوئی نیتی ہے، یہی اودا پانا کیتا ہویا ہے،
شری نانک ایم باک بخانا، دکھ دارو سکھ روگ مانا،
خالصا جی تن گرو نانک صاحب جی نے بھی یہ بچن کہے نے، کلگیدھر جی نے بچنے سنائے سنگاں نو، کہندے سنگو ستگراں نے بھی گرو نانک پاتشاہ نے بھی بچن کہے نے کہ دکھ دارو سکھ روگ پیا، کہ دکھ دارو ہے سکھ روگ ہے، جدو سکھ روگ بن جائے اس سکھ روپی روگ نو دیور نورت کرن واسطے دور کرن واسطے پھر پرماتما دکھ روپی دارو دندا ہے، اس کر کے بھائی سنگو اے بچن گرو نانک پاتشاہ دے ہن، انہاں نو بھی اپنے ہردے چ جان لو پکے طور تے،
انتر تھیرو نچنت کرارے،
اندر رہو تسی ایتھے قلعے دے اندر ہی تکڑے ہو کے رہو اور اندر ہی ٹکے رہو،
پھر من پاوت لیو آہارے،
نچنت ہو کے رہو، بس کچھ دنہ دی گل ہے، ہن زیادہ دن نہیں لگنے، آ جڑیاں فوجاں باہر دسدیاں نے تتر بتر ہو جانیاں نے، اے چلے جانے نے سارے، پھر کھلا چھکن نو پرشادہ ملے گا، پکوان ملن گے، جو چاہے مرضی چھکیا جے،
سری اس تجھ کے پکھو تماشے، اے
سارا تماشا، اے ساری کھیڑ اس اکال پرخ بدھاتے دی رچی ہوئی ہے، اس نرنکار اکال پرخ پرمیشر دی ساری کھیڑ نو ویکھو،
بیبد بیدن کے عجب پرکاشے،
بیبد پرکار دے انیکاں پرکار دے جڑے آ کوتک تے تماشے نے، اے اس بدھاتے دے سیریس تو جے اکال پرخ پرمیشر دے رچے ہوئے ہن،
اونی راج تیج بردھاون،
اس ترتی دا راج تیج بدھون واسطے، ترتی تے راج تیج بدھون واسطے،
سر شترن کے چرن ٹکاون،
اپنے خالصے دا تیج بدھون تا واسطے اس ترتی تے، اور دشمنان دے سرا اتے اپنے پیر ٹکون واسطے، اپنے خالصے دے چرن ٹکون واسطے،
الپ بیج تے بہ بستارن،
تھوڑے دے بیج تو بہتا وستار کرن واسطے میں ساری کھیڈ رچی ہے، کہ تھوڑے بیج تو بہتا وستار کرنا ہے خالصے دا،
بہ بستر کو مول اخارن،
آج جنہ دا بہت زیادہ وستار ہے اس ویلے ترکاں ملیچھاں دا، انہاں دی جڑ پٹ دینی، انہ دیا جڑا پٹ دینیا ہن خالصا جی،
ان کے ہیت تپے گن تپنے،
انہ واسطے سارے تپاں دے تپ ہو رہے ہن،
تپ کو تپے جان ہتے اپنے،
اور اپنا ہت جان کے اپنا پلا جان کے خالصا اے تپ ہو رہا ہے، خالصے دا اے تپ ہو رہا ہے،
اتیادک کی نس ہم سنگ،
اس کر کے اسی نہ سارے خالصے نو سنگاں نو اپنے نال سنگ کیتا ہویا ہے،
دکھ پہ ہے ਇਹ ਸਭ ਸੁਖ ਭੰਗ।
ਮੇਰੇ ਖਾਲਸੇ ਨੂੰ ਸੁਖ ਪ੍ਰਾਪਤ ਹੋਣਗੇ ਔਰ ਆ ਜਿਹੜੇ ਦਗਾ ਕਰਨ ਵਾਲੇ ਨੇ ਇਹਨਾਂ ਦੇ ਸਾਰੇ ਸੁਖ ਭੰਗ ਹੋਣਗੇ, ਇਹਨਾਂ ਦੇ ਸਾਰੇ ਸੁਖਾਂ ਦਾ ਨਾਸ ਹੋਵੇਗਾ।
ਪਲਟਾ ਲਏ ਖਾਲਸਾ ਮੇਰਾ,
ਮੇਰਾ ਖਾਲਸਾ ਇਹਨਾਂ ਕੋਲੋਂ ਪਲਟਾ ਲਵੇਗਾ। ਪਲਟਾ ਕਹਿੰਦੇ ਨੇ ਬਦਲੇ ਨੂੰ। ਮੇਰਾ ਖਾਲਸਾ ਇਹਨਾਂ ਪਾਪੀਆਂ ਮਲੇਛਾਂ ਨੇ ਜਿਹੜਾ ਦਗਾ ਕੀਤਾ, ਇਸ ਦਗੇ ਦਾ ਮੇਰਾ ਖਾਲਸਾ ਇਹਨਾਂ ਕੋਲੋਂ ਬਦਲਾ ਲਵੇਗਾ।
ਕੇਤਕ ਦਿਨ ਮੈਂ ਵੱਡੀ ਨਾ ਦੇਰਾ,
ਬਸ ਕੁਝ ਦਿਨਾਂ ਦੀ ਗੱਲ ਹੈ ਖਾਲਸਾ ਜੀ, ਹੁਣ ਕੋਈ ਬਹੁਤੀ ਵੱਡੀ ਦੇਰ ਨਹੀਂ ਲੱਗਣੀ, ਹੁਣ ਕੋਈ ਬਹੁਤਾ ਸਮਾਂ ਨਹੀਂ ਲੱਗਣਾ, ਬਸ ਕੁਝ ਦਿਨ ਤੁਹਾਨੂੰ ਹੋਰ ਹੌਸਲਾ ਕਰਨਾ ਪੈਣਾ ਹੈ।
ਦਗਾ ਬੁਰਾ ਸਿੰਘੋ ਨੇ ਕਰੀਏ,
ਇਸ ਕਰਕੇ ਖਾਲਸਾ ਜੀ ਇਹ ਗੱਲ ਯਾਦ ਰੱਖਣਾ ਕਿ ਕਦੇ ਤੁਸੀਂ ਕਿਸੇ ਨਾਲ ਦਗਾ ਨਹੀਂ ਕਰਨਾ। ਮੇਰੇ ਖਾਲਸੇ ਨੇ ਕਦੇ ਕਿਸੇ ਨਾਲ ਦਗਾ ਨਹੀਂ ਕਰਨਾ, ਕਿਉਂਕਿ ਖਾਲਸਾ ਜੀ ਦਗਾ ਕਰਨਾ ਬਹੁਤ ਬੁਰਾ ਹੈ, ਕਿਸੇ ਨਾਲ ਵੀ ਦਗਾ ਕਰਨਾ ਬੜਾ ਬੁਰਾ ਹੈ। ਮੇਰੇ ਖਾਲਸੇ ਨੇ ਸਿੱਖ ਨੇ ਕਦੇ ਕਿਸੇ ਨਾਲ ਦਗਾ ਨਹੀਂ ਕਰਨਾ।
ਰਣ ਮੈਂ ਲੜਤੇ ਸ਼ਤਰੂ ਸੰਘਰੀਏ,
ਜੰਗ ਦੇ ਮੈਦਾਨ ਵਿਚ ਲੜ ਕੇ ਦੁਸ਼ਮਣ ਨੂੰ ਮਾਰਨਾ, ਕਦੇ ਨਾ ਪਾਪੀਆਂ ਵਾਂਗੂ ਕਸਮਾਂ ਨਹੀਂ ਖਾਣੀਆਂ ਜਿਵੇਂ ਆਹ ਕਸਮਾਂ ਖਾਂਦੇ ਨੇ। ਕਹਿੰਦੇ ਮੇਰੇ ਖਾਲਸੇ ਨੇ ਨੀ ਕਦੇ ਕਸਮਾਂ ਖਾਣੀਆਂ, ਇਹਨਾਂ ਵਾਂਗੂ ਕਦੇ ਦਗਾ ਨਹੀਂ ਕਮਾਉਣਾ, ਔਰ ਜੰਗ ਦੇ ਮੈਦਾਨ ਦੇ ਵਿਚ ਬਹਾਦਰੀ ਨਾਲ ਇਹਨਾਂ ਨਾਲ ਲੜ ਕੇ ਇਹਨਾਂ ਪਾਪੀਆਂ ਨੂੰ ਮਾਰਨਾ ਹੈ।
ਮਾਤਾ ਆਦਿ ਲੋਕ ਸਭ ਕਰਕੇ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਬਚਨ ਕਹੇ, ਮਾਤਾ ਗੁਜਰੀ ਜੀ ਨੇ ਔਰ ਹੋਰ ਘਰ ਦੇ ਜਿਤਨੇ ਜੀ ਨੇ ਸਭ ਨੇ, ਮਹਾਰਾਜ ਜੀ ਦੇ ਜਿਤਨੇ ਸਿੰਘ ਨੇ ਉਹਨਾਂ ਸਾਰਿਆਂ ਨੇ,
ਗੁਰ ਪਰ ਸਿਧਤ ਤਾਰੇ ਹੋ ਹਿਤ ਧਾਰ ਕੇ,
ਮਹਾਰਾਜ ਜੀ ਦੇ ਬਚਨ ਸੁਣੇ ਨੇ ਔਰ ਸਤਿਗੁਰਾਂ ਦੇ ਉੱਤੇ ਸਿਦਕ ਰੱਖਿਆ, ਮਹਾਰਾਜ ਜੀ ਤੇ ਭਰੋਸਾ ਰੱਖਿਆ ਕਿ ਕਲਗੀਧਰ ਜੀ ਵਾਕੇ ਬਿਲਕੁਲ ਸੱਤ ਕਹਿੰਦੇ ਸਨ, ਜੋ ਮਹਾਰਾਜ ਜੀ ਨੇ ਕਿਹਾ ਸੀ ਉਹ ਬਿਲਕੁਲ ਉਸੇ ਤਰ੍ਹਾਂ ਹੀ ਹੋਇਆ। ਹੁਣ ਸਤਿਗੁਰੂ ਸੱਚੀ ਪਾਤਸ਼ਾਹ ਦੇ ਕਈ ਬਚਨਾਂ ਤੇ ਸਿਦਕ ਰੱਖਦੇ ਹਨ।
ਕਯੋ ਗੁਰੂ ਕੋ ਸਾਚੋ ਜਾਣਿਓ,
ਜਾਣ ਲਿਆ ਕਿ ਸਤਿਗੁਰੂ ਜੀ ਨੇ ਜੋ ਕਿਹਾ ਸੀ ਉਹ ਸੱਚ ਹੈ, ਜੋ ਮਹਾਰਾਜ ਜੀ ਕਹਿੰਦੇ ਨੇ ਉਹ ਬਿਲਕੁਲ ਸੱਚ ਹੈ।
ਗਿਰਪਤ ਤੁਰਕਨ ਕੂਰ ਬਖਾਨਿਓ,
ਆ ਜਿਹੜੇ ਪਹਾੜੀਏ ਨੇ ਤੇ ਆ ਜਿਹੜੇ ਤੁਰਕ ਨੇ ਇਹਨਾਂ ਨੇ ਝੂਠ ਬੋਲਿਆ ਸੀ। ਸਤਿਗੁਰੂ ਜੀ ਸੱਚ ਕਹਿ ਰਹੇ ਸਨ ਪਰ ਅਸੀਂ ਇਹਨਾਂ ਤੇ ਵਿਸ਼ਵਾਸ ਕਰਦੇ ਸੀ ਤੁਰਕਾਂ ਪਹਾੜੀਆਂ ਤੇ, ਪਰ ਆ ਜਿਹੜੇ ਤੁਰਕ ਤੇ ਪਹਾੜੀਏ ਨੇ ਇਹਨਾਂ ਨੇ ਬਿਲਕੁਲ ਕੂੜ ਤੇ ਝੂਠ ਬੋਲਿਆ ਹੈ।
ਇਸ ਪ੍ਰਕਾਰ ਕਹਿ ਸਿੱਖ ਸਮਝਾਏ,
ਇਸ ਤਰ੍ਹਾਂ ਮਹਾਰਾਜ ਸੱਚੀ ਪਾਤਸ਼ਾਹ ਨੇ ਬਚਨ ਕਰਕੇ ਸਾਰੇ ਸਿੱਖਾਂ ਨੂੰ ਸਮਝਾਇਆ ਹੈ।
ਭਲੇ ਮਹਾਤਮ ਫਲੇ ਸੁਣਾਏ,
ਮਹਾਰਾਜ ਜੀ ਨੇ ਸਾਰਾ ਭਲਾ ਮਹਾਤਮ ਫਲ ਸੁਣਾਇਆ ਹੈ।
ਤਉ ਸੰਤੋਖ ਨਹੀਂ ਕਿਨ ਕੀਨਾ,
ਉਹਨਾਂ ਵਿੱਚੋਂ ਕਈ ਸਨ ਜਿਨ੍ਹਾਂ ਦੇ ਮਨ ਚ ਫਿਰ ਵੀ ਸੰਤੋਖ ਨਹੀਂ ਆਇਆ। ਕਈਆਂ ਨੂੰ ਤਾਂ ਵਿਸ਼ਵਾਸ ਵੱਜ ਗਿਆ ਪਰ ਕਈਆਂ ਦੇ ਮਨਾਂ ਵਿਚ ਸੰਤੋਖ ਨਹੀਂ ਆਇਆ, ਕਈਆਂ ਦੇ ਮਨਾਂ ਵਿਚ ਸਬਰ ਨਹੀਂ ਆਇਆ ਮਹਾਰਾਜ ਜੀ ਦੇ ਬਚਨ ਸੁਣ ਕੇ।
ਮਹਾ ਕਸ਼ਟ ਸਿਰੇ ਉਪਰ ਚੀਨਾ,
ਉਹਨਾਂ ਨੇ ਵੇਖਿਆ ਵੀ ਸਾਡੇ ਸਿਰ ਦੇ ਉੱਤੇ ਬੜਾ ਵੱਡਾ ਭਾਰੀ ਕਸ਼ਟ ਪਿਆ ਹੋਇਆ, ਅਸੀਂ ਕਿਵੇਂ ਧੀਰਜ ਰੱਖ ਲਈਏ। ਸਤਿਗੁਰੂ ਜੀ ਕਹਿੰਦੇ ਵੀ ਕੁਝ ਦਿਨ ਹੋਰ ਲੱਗਣੇ ਨੇ, ਅਸੀਂ ਕਿਵੇਂ ਧੀਰਜ ਰੱਖ ਲਈਏ।
ਕੁਝ ਧੀਰਜ ਤਰ ਸਿੱਖ ਪੁਨ ਰਹੇ,
ਧੀਰਜ ਰੱਖ ਕੇ ਵੀ ਸਿੱਖ ਰਹੇ, ਕਿਉਂਕਿ ਸਾਰਿਆਂ ਦੀ ਬਿਰਤੀ ਇੱਕੋ ਜਿਹੀ ਨਹੀਂ ਹੁੰਦੀ, ਸਭ ਦੇ ਭਾਵ ਵੱਖਰੇ ਵੱਖਰੇ ਹੁੰਦੇ ਨੇ, ਕਈਆਂ ਨੇ ਮਨਾਂ ਵਿਚ ਧੀਰਜ ਵੀ ਰੱਖਿਆ ਹੈ।
ਗੁਰ ਬਚਤੇ ਨਿਜ ਨੀਕੋ ਲਏ,
ਉਹਨਾਂ ਨੇ ਜਾਣ ਲਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੇ ਜੋ ਬਚਨ ਹਨ ਇਹਨਾਂ ਵਿਚ ਹੀ ਸਾਡਾ ਭਲਾ ਹੈ, ਗੁਰਦੇਵ ਦੇ ਨਾ ਬਚਨਾਂ ਨੂੰ ਮੰਨਣ ਵਿਚ ਹੀ ਸਾਡਾ ਸਾਰਿਆਂ ਦਾ ਭਲਾ ਹੈ।
ਮੋਰਚਨ ਮੈਂ ਰਾਖੇ ਤਕਰਾਈ,
ਉਹ ਸਿੰਘ ਮੋਰਚਿਆਂ ਵਿਚ ਡਟ ਗਏ ਜਾ ਕੇ ਤੇ ਮੋਰਚਿਆਂ ਚ ਪੂਰੀ ਤਕੜਾਈ ਰੱਖਦੇ ਨੇ ਸਾਵਧਾਨੀ ਨਾਲ।
ਸਭ ਨਿਸ ਜਾਗੇ ਰੱਖ ਚੁੱਕ ਸਾਈ,
ਸਾਰੀ ਰਾਤ ਜਾਗਦੇ ਨੇ ਸਿੰਘ ਔਰ ਪੂਰੀ ਚੁਕਸਾਈ ਰੱਖਦੇ ਨੇ, ਸਾਵਧਾਨੀ ਰੱਖਦੇ ਨੇ।
ਬਿਨਾ ਅੰਨ ਤੇ ਭਏ ਲਾਚਾਰ,
ਅੰਨ ਨਹੀਂ ਮਿਲਦਾ ਛਕਣ ਨੂੰ, ਹੁਣ ਅੰਨ ਤੋਂ ਬਿਨਾਂ ਸਿੰਘ ਲਾਚਾਰ ਹੋ ਰਹੇ ਨੇ, ਭੋਜਨ ਤੋਂ ਬਿਨਾਂ ਸਿੰਘ ਲਾਚਾਰ ਹੋ ਰਹੇ ਨੇ।
ਇੱਕ ਗੁਰ ਦਰਸ਼ਨ ਕੇ ਆਧਾਰ,
ਇਹਨਾਂ ਸਿੰਘਾਂ ਨੂੰ ਇੱਕ ਗੁਰੂ ਦੇ ਦਰਸ਼ਨਾਂ ਦਾ ਆਧਾਰ ਹੈ, ਸਤਿਗੁਰਾਂ ਦੇ ਦਰਸ਼ਨਾਂ ਦਾ ਆਸਰਾ, ਭੋਜਨ ਨਹੀਂ ਪਿਆ ਮਿਲਦਾ, ਭੋਜਨ ਬਿਨਾਂ ਲਾਚਾਰ ਹੋ ਰਹੇ ਨੇ, ਪਰ ਇੱਕ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਇਹਨਾਂ ਸਿੰਘਾਂ ਨੂੰ ਆਧਾਰ ਹੈ, ਆਸਰਾ ਹੈ।
ਸੰਕਟ ਸਹਿ ਕਸੇ ਕੱਟ ਰਹੇ,
ਬੜਾ ਵੱਡਾ ਭਾਰੀ ਸੰਕਟ ਸਹਿ ਰਹੇ ਨੇ, ਔਰ ਆਪਣੀਆਂ ਲੱਕਾਂ ਆਪਣੀਆਂ ਕਮਰਾਂ ਕੱਸ ਕੇ ਰੱਖਦੇ ਹਨ।
ਆਯੁਧ ਧਰੇ ਰਿਪੁਨ ਕੋਲ ਹੈ,
ਸ਼ਸਤਰ ਧਾਰਨ ਕਰਕੇ ਦੁਸ਼ਮਣ ਵੱਲ ਤੱਕਦੇ ਨੇ, ਦੁਸ਼ਮਣ ਵੱਲ ਵੇਖਦੇ ਹਨ।
ਤਉ ਕਸ਼ਟ ਤੇ ਧੀਰਜ ਹਾਲੀ,
ਪਰ ਫਿਰ ਵੀ ਕਸ਼ਟ ਇੰਨਾ ਜ਼ਿਆਦਾ, ਭੁੱਖ ਦਾ ਦੁੱਖ ਬਹੁਤ ਜ਼ਿਆਦਾ ਹੈ, ਔਰ ਉਸ ਭੁੱਖ ਦੇ ਦੁੱਖ ਨਾਲ ਕਈਆਂ ਦੇ ਧੀਰਜ ਹਲ ਚੁੱਕੇ ਨੇ, ਕਈਆਂ ਦੇ ਧੀਰਜ ਖਤਮ ਹੋ ਚੁੱਕੇ ਹਨ।
ਬਲ ਪਲ ਸ਼੍ਰੋਣਤ ਤੇ ਤਨ ਖਾਲੀ,
ਕਹਿੰਦੇ ਨਾ ਸਰੀਰਾਂ ਵਿਚ ਤਾਕਤ ਰਹੀ ਹੈ, ਨਾ ਸਰੀਰਾਂ ਤੇ ਚਮੜੀ ਰਹੀ ਹੈ। ਪਲ ਕਹਿੰਦੇ ਨੇ ਮਾਸ ਵੀ ਖਤਮ ਹੋ ਗਿਆ, ਸ਼੍ਰੋਣਤ ਖੂਨ ਨਹੀਂ ਰਿਹਾ, ਸਰੀਰਾਂ ਚੋਂ ਖੂਨ ਸੁੱਕ ਗਿਆ, ਏਦਾਂ ਤਨ ਖੂਨ ਤੋਂ ਬਿਨਾਂ ਵੀ ਖਾਲੀ ਹੋ ਗਏ ਨੇ, ਸੁੱਕ ਗਏ ਹਨ।
ਕਹਾ ਕਰੇ ਕੱਛ ਲਖਿਓ ਨਾ ਜਾਈ,
ਕੀ ਕਰਨ, ਕਹਿੰਦੇ ਕੁਝ ਲਖਿਆ ਨਹੀਂ ਜਾਂਦਾ, ਕੁਝ ਜਾਣਿਆ ਨਹੀਂ ਜਾਂਦਾ।
ਗੁਰ ਚਰਿੱਤਰ ਕੋ ਪਾਰ ਨਾ ਪਾਈ,
ਸਤਿਗੁਰੂ ਗੁਰੂ ਕਲਗੀਧਰ ਜੀ ਜੋ ਕੌਤਕ ਵਰਤਾ ਰਹੇ ਨੇ, ਚਰਿੱਤਰ ਖੇਡ ਰਹੇ ਨੇ, ਚਰਿੱਤਰ ਵਰਤਾ ਰਹੇ ਨੇ, ਇਹਦੀ ਕੁਝ ਸਮਝ ਨਹੀਂ ਆਉਂਦੀ ਸਿੰਘਾਂ ਨੂੰ।
ਅਦਕ ਛੁਦਾ ਦੁੱਖ ਸਹਿਓ ਨਾ ਪਰੈ,
ਬੜਾ ਵੱਡਾ ਭਾਰੀ ਡਾਢਾ ਦੁੱਖ ਹੈ, ਭੁੱਖ ਦਾ ਉਹ ਸਹਿਆ ਨਹੀਂ ਜਾ ਰਿਹਾ।
ਦ੍ਰਿਸ਼ਟ ਪੀ ਨਹੀਂ ਅੰਨ ਕਿਆ ਕਰੇ,
ਕਹਿੰਦੇ ਅੰਨ ਵੇਖਣ ਨੂੰ ਨਹੀਂ ਮਿਲਦਾ, ਖਾਣ ਨੂੰ ਤਾਂ ਇੱਕ ਪਾਸੇ ਰਿਹਾ, ਵੇਖਣ ਵਿਚ ਵੀ ਪ੍ਰਾਪਤ ਨਹੀਂ ਹੁੰਦਾ, ਹੁਣ ਕੀ ਕਰਨ ਸਿੰਘ, ਇਹੋ ਜੀ ਹਾਲਤ ਹੋਈ ਹੋਈ ਹੈ।
ਘਾਟ ਬਾਟ ਕੀ ਸਭ ਤਕਰਾਈ,
ਜਿਹੜੇ ਬਾਹਰ ਰਸਤੇ ਨੇ ਘਾਟੇ ਨੇ ਉਹਨਾਂ ਸਾਰਿਆਂ ਤੇ ਤਕੜਾਈ ਕੀਤੀ ਹੋਈ ਹੈ, ਤੁਰਕਾਂ ਪਹਾੜੀਆਂ ਨੇ ਰਾਹ ਰੋਕੇ ਹੋਏ ਨੇ।
ਤੁਰਕ ਗਿਰੋਸ਼ਨ ਕੀਨ ਬਣਾਈ,
ਉਹ ਤੁਰਕਾਂ ਪਹਾੜੀਆਂ ਨੇ ਸਾਰੇ ਰਸਤੇ ਬੰਦ ਕੀਤੇ ਹੋਏ ਨੇ, ਬਹੁਤ ਜ਼ਿਆਦਾ ਤਕੜਾਈ ਕੀਤੀ ਹੋਈ ਹੈ।
ਕਿਤਕ ਬਿਤੇ ਦਿਨ ਜਬ ਇਸ ਭਾਂਤੀ,
ਇਸੇ ਤਰ੍ਹਾਂ ਖਾਲਸਾ ਜੀ ਜਦੋਂ ਕੁਝ ਦਿਨ ਬਤੀਤ ਹੋ ਗਏ,
ਹੁਣ ਆਈ ਅਵਰੰਗ ਕੀ ਪਾਤੀ,
ਖਾਲਸਾ ਜੀ ਜਦੋਂ ਇਸੇ ਤਰ੍ਹਾਂ ਕੁਝ ਦਿਨ ਹੋਰ ਬੀਤ ਗਏ ਤੇ ਫਿਰ ਔਰੰਗਜ਼ੇਬ ਦੀ ਚਿੱਠੀ ਆਈ, ਹਿੰਦੁਸਤਾਨ ਦਾ ਬਾਦਸ਼ਾਹ ਔਰੰਗਾ, ਇਹਦੀ ਚਿੱਠੀ ਆਈ ਹੈ, ਫਿਰ ਇਹਨੇ ਚਿੱਠੀ ਲਿਖ ਕੇ ਭੇਜੀ ਹੈ।
ਕਸਮ ਕੁਰਾਨ ਆਦਿ ਕੀ ਖਾਈ,
ਉਹਦੇ ਵਿੱਚ ਔਰੰਗਜ਼ੇਬ ਨੇ ਚਿੱਠੀ ਚ ਕੁਰਾਨ ਦੀ ਕਸਮ ਖਾਧੀ ਹੈ, ਔਰੰਗਜ਼ੇਬ ਦੇ ਫਿਰ ਚਿੱਠੀ ਔਰੰਗਜ਼ੇਬ ਦੀ ਆਈ, ਔਰ ਉਹਦੇ ਵਿੱਚ ਔਰੰਗਜ਼ੇਬ ਨੇ ਆਪ ਉਸ ਚਿੱਠੀ ਦੇ ਵਿੱਚ ਕੁਰਾਨ ਦੀ ਕਸਮ ਖਾਧੀ ਹੈ।
ਤੁਮਰੇ ਬੁਰੋ ਨਚਿਤੈ ਕਦਾਈ,
ਔਰ ਇੱਕ ਕੁਰਾਨ ਲਿਖੀ ਹੈ, ਉਸ ਕੁਰਾਨ ਦੇ ਉੱਤੇ ਕਸਮ ਖਾ ਕੇ ਲਿਖ ਕੇ ਭੇਜਿਆ ਤੇ ਚਿੱਠੀ ਵਿੱਚ ਲਿਖ ਕੇ ਭੇਜਿਆ, ਗੁਰੂ ਜੀ ਮੈਂ ਤੁਹਾਡਾ ਬੁਰਾ ਨਹੀਂ ਚਾਹੁੰਦਾ। ਔਰੰਗਜ਼ੇਬ ਨੇ ਚਿੱਠੀ ਗੁਰਦੇਵ ਨੂੰ ਭੇਜੀ ਲਿਖ ਕੇ, ਕਹਿੰਦਾ ਜੀ ਮੈਂ ਤੁਹਾਡਾ ਬੁਰਾ ਨਹੀਂ ਚਾਹੁੰਦਾ, ਕਦੇ ਬੁਰਾ ਨਹੀਂ ਚਾਹੁੰਦਾ।
ਜੇ ਕੈਸੇ ਤੁਮ ਬੁਰਾ ਤਕਾਵੇ,
ਜੇ ਤੁਹਾਨੂੰ ਏਦਾਂ ਜਾਪਦਾ ਕਿ ਮੈਂ ਤੁਹਾਡਾ ਬੁਰਾ ਤੱਕਦਾ ਹਾਂ, ਤੁਹਾਡਾ ਬੁਰਾ ਮਨਾਉਂਦਾ ਹਾਂ,
ਨੈ ਦਰਗਾਹ ਫੌਰ ਹਮ ਪਾਵੇ,
ਕਹਿੰਦਾ ਮੈਨੂੰ ਅੱਗੇ ਖੁਦਾ ਦੀ ਦਰਗਾਹ ਚ ਥਾਂ ਨਾ ਮਿਲੇ। ਔਰੰਗਜ਼ੇਬ ਨੇ ਚਿੱਠੀ ਚ ਲਿਖਿਆ, ਕਹਿੰਦਾ ਗੁਰੂ ਜੀ ਜੇ ਮੈਂ ਤੁਹਾਡਾ ਬੁਰਾ ਚਾਹੁੰਦਾ ਹਾਂ, ਤੁਹਾਨੂੰ ਏਦਾਂ ਜਾਪਦਾ ਤੇ ਮੈਨੂੰ ਅੱਗੇ ਰੱਬ ਦੇ ਘਰ ਚ ਥਾਂ ਨਾ ਮਿਲੇ, ਮੈਨੂੰ ਅੱਗੇ ਦਰਗਾਹ ਚ ਥਾਂ ਨਾ ਮਿਲੇ।
ਸੱਚ ਜਾਨੋ ਇਹ ਲਿਖਿਓ ਹਮਾਰੋ,
ਗੁਰੂ ਜੀ ਆ ਜੋ ਮੈਂ ਲਿਖ ਕੇ ਭੇਜ ਰਿਹਾ ਇਹ ਬਿਲਕੁਲ ਸੱਚ ਸਮਝ ਲੋ, ਇਹ ਬਿਲਕੁਲ ਸੱਚ ਜਾਣ ਲਵੋ।
ਤਜੋ ਅਬੇ ਸੰਗਰਾਮ ਅਖਾਰੋ,
ਅੱਜ ਤੁਸੀਂ ਹੁਣ ਆ ਜਿਹੜਾ ਸੰਗਰਾਮ ਦਾ ਅਖਾੜਾ, ਜੰਗ ਦਾ ਅਖਾੜਾ ਹੈ, ਇਹ ਤਿਆਗ ਦਿਓ।
ਹਮਰੀ ਔਰ ਆਪ ਚੱਲ ਆਵੋ,
ਪਰ ਤੁਸੀਂ ਉਸੋ ਆਨੰਦਪੁਰ ਸਾਹਿਬ ਤੋਂ ਮੇਰੇ ਕੋਲ ਚੱਲ ਕੇ ਆ ਜਾਓ, ਉਹ ਜਗ੍ਹਾ ਛੱਡ ਦਿਓ, ਔਰ ਆਨੰਦਪੁਰ ਸਾਹਿਬ ਛੱਡ ਕੇ ਚੱਲ ਕੇ ਤੁਸੀਂ ਮੇਰੇ ਕੋਲ ਆ ਜਾਓ।
ਹੋਏ ਹੈ ਮੇਲ ਸਦਾ ਹਰ ਖਾਵੋ,
ਤੁਹਾਡਾ ਤੇ ਮੇਰਾ ਬੜਾ ਭਾਰੀ ਮੇਲ ਹੋਵੇਗਾ, ਤੁਹਾਨੂੰ ਵੀ ਬੜੀਆਂ ਖੁਸ਼ੀਆਂ ਮਿਲਣਗੀਆਂ, ਮੈਨੂੰ ਵੀ ਖੁਸ਼ੀ ਮਿਲੇਗੀ।
ਕਿਤ ਆਵਨ ਜੇ ਚਾਹਤ ਨਾਈ,
ਜੇ ਗੁਰੂ ਜੀ ਤੁਸੀਂ ਇੱਧਰ ਨਹੀਂ ਆਉਣਾ ਚਾਹੁੰਦੇ, ਜੇ ਤੁਸੀਂ ਮੇਰੇ ਕੋਲ ਨਹੀਂ ਆਉਣਾ ਚਾਹੁੰਦੇ, ਤੁਹਾਡੇ ਮਨ ਦੀ ਇੱਛਾ ਨਾ ਹੋਵੇ ਇੱਧਰ ਆਉਣ ਦੀ,
ਮਨ ਭਾਵਤ ਵਿਚਰੋ ਜਗ ਮਾਈ,
ਫਿਰ ਤੁਸੀਂ ਆਪਣੀ ਮਨ ਮਰਜ਼ੀ ਨਾਲ ਜਿੱਥੇ ਮਰਜ਼ੀ ਚਲੇ ਜਾਓ, ਪਰ ਇੱਕ ਵਾਰੀ ਆਨੰਦਪੁਰ ਸਾਹਿਬ ਛੱਡ ਦਿਓ, ਇਹ ਸਾਡੀ ਇੱਜ਼ਤ ਦਾ ਸਵਾਲ ਹੈ। ਜੇ ਹੁਣ ਫੌਜ ਪਿੱਛੇ ਸੱਦਦਾ ਤਾਂ ਸਾਡੀ ਬੇਇੱਜ਼ਤੀ ਹੁੰਦੀ ਹੈ ਕਿ ਔਰੰਗਜ਼ੇਬ ਦੀ ਫੌਜ ਜਿਹੜੀ ਮੁਹਿੰਮ ਤੇ ਗਈ ਸੀ ਖਾਲੀ ਮੁੜ ਆਈ ਹੈ। ਬਸ ਮਹਾਰਾਜ ਜੀ ਜਾਂ ਤਾਂ ਮੇਰੇ ਕੋਲ ਆ ਜੋ ਸਾਰੇ ਸੁੱਖ ਤੁਹਾਨੂੰ ਮਿਲਣਗੇ, ਜੇ ਮੇਰੇ ਕੋਲ ਨਹੀਂ ਆਉਣਾ ਤੇ ਤੁਸੀਂ ਆਨੰਦਪੁਰ ਸਾਹਿਬ ਛੱਡ ਕੇ ਕਿਤੇ ਹੋਰ ਚਲੇ ਜਾਓ, ਆਪਣੀ ਮਨ ਮਰਜ਼ੀ ਦੀ ਥਾਂ ਤੇ ਵਿਚਰੋ।
ਇੱਕ ਵਾਰ ਤਜ ਦੁਰਗ ਲੜਾਈ,
ਇੱਕ ਵਾਰ ਤੁਸੀਂ ਇਹ ਕਿਲਾ ਛੱਡ ਕੇ ਚਲੇ ਜਾਓ, ਗੁਰੂ ਜੀ ਇਹ ਲੜਾਈ ਛੱਡ ਕੇ ਚਲੇ ਜਾਓ।
ਇਹ ਮਾਨੋ ਬਨ ਮੇਲ ਤਦਾਈ,
ਇਹ ਮੇਰੀ ਗੱਲ ਮੰਨ ਲਓ, ਇਹਦੇ ਨਾਲ ਫਿਰ ਆਪਣਾ ਤਾਂ ਮੇਲ ਹੋ ਸਕਦਾ, ਤਾਂ ਆਪਣਾ ਮੇਲ ਬਣ ਸਕਦਾ।
ਸੁਨ ਗੁਰ ਕਹਿਓ ਨਾ ਸਾਚ ਤੁਮਾਰੇ।
ਮਹਾਰਾਜ ਜੀ ਨੇ ਜਵਾਬ ਭੇਜਿਆ ਲਿਖ ਕੇ ਔਰੰਗਜ਼ੇਬ ਦੀ ਚਿੱਠੀ ਦਾ ਜਵਾਬ ਦਿੱਤਾ। ਮਹਾਰਾਜ ਜੀ ਕਹਿੰਦੇ ਔਰੰਗਜ਼ੇਬ ਤੂੰ ਜੋ ਕੁਝ ਕਹਿੰਦਾ ਇਹ ਸੱਚ ਨਹੀਂ ਹੈ, ਤੇਰਾ ਕਿਹਾ ਹੋਇਆ ਸੱਚ ਨਹੀਂ, ਜਿਹੜਾ ਤੂੰ ਸੱਕੇ ਭਰਾਵਾਂ ਨਾਲ ਦਗਾ ਕਮਾ ਸਕਦਾ। ਆਪਣੇ ਭਰਾ ਨੂੰ ਕਹਿੰਦਾ ਸੀ ਔਰੰਗਜ਼ੇਬ, ਕਹਿੰਦਾ ਮੈਂ ਕਿਹੜਾ ਰਾਜ ਕਰਨਾ, ਰਾਜ ਤਾਂ ਮੈਂ ਲੈ ਕੇ ਤੈਨੂੰ ਦੇ ਦੇਣਾ, ਮੈਂ ਤਾਂ ਫਕੀਰ ਬਣ ਕੇ ਟੁਰ ਜਾਣਾ। ਉਹ ਵਿਚਾਰਾ ਨਾਲ ਹੋ ਕੇ ਲੜਦਾ ਰਿਹਾ, ਜਦੋਂ ਰਾਜ ਮਿਲਿਆ ਤੇ ਉਹਨੂੰ ਵੀ ਜ਼ਹਿਰ ਦੇ ਕੇ ਮਾਰ ਦਿੱਤਾ। ਮਹਾਰਾਜ ਜੀ ਕਹਿੰਦੇ ਉਹੀ ਆ ਨਾ ਤੂੰ ਜਿਹਨੇ ਆਪਣੇ ਸੱਕੇ ਭਰਾ ਦਾ ਸਿਰ ਵੱਢ ਕੇ ਈਦ ਵਾਲੇ ਦਿਨ ਆਪਣੇ ਪਿਓ ਨੂੰ ਤੋਹਫੇ ਵਜੋਂ ਭੇਟ ਕੀਤਾ ਸੀ। ਪਿਓ ਨੂੰ ਕੈਦ ਕੀਤਾ ਸ਼ਾਹਜਹਾਨ ਨੂੰ, ਕਹਿੰਦਾ ਮੈਂ ਤੈਨੂੰ ਇੱਕ ਇਨਾਮ ਭੇਜਾਂਗਾ, ਤੋਹਫਾ ਦਿਆਂਗਾ ਈਦ ਵਾਲੇ ਦਿਨ। ਸੱਕੇ ਭਰਾ ਦਾਰਾ ਸ਼ਕੂਹ ਦਾ ਸਿਰ ਵੱਢ ਕੇ ਉਹਦੇ ਕੋਲ ਭੇਟ ਕੀਤਾ, ਕਹਿੰਦਾ ਆਹ ਤੇਰਾ ਈਦ ਦਾ ਤੋਹਫਾ ਹੈ। ਇਹੋ ਜਿਹਾ ਤੂੰ ਬਾਦਸ਼ਾਹ ਹੋਵੇਂ ਜਿਹੜਾ ਸੱਕੇ ਭਰਾਵਾਂ ਦਾ ਪਿਓ ਦਾ ਨਾ ਬਣਿਆ ਹੋਵੇ, ਉਹਦਾ ਕਿਹਾ ਹੋਇਆ ਅਸੀਂ ਸੱਚ ਕਿਵੇਂ ਮੰਨ ਸਕਦੇ ਹਾਂ।
ਕਰੋ ਅਨਤ ਮੁਖ ਆਨ ਉਚਾਰੇ,
ਤੁਸੀਂ ਕਰਦੇ ਕੁਝ ਹੋਰ ਹੋ ਔਰ ਕਹਿੰਦੇ ਮੂੰਹ ਤੋਂ ਕੁਝ ਹੋਰ ਹੋ। ਜੋ ਮੂੰਹ ਤੋਂ ਕਹਿੰਦੇ ਹੋ ਤੁਸੀਂ ਨਹੀਂ ਕਰਦੇ, ਮੂੰਹ ਤੋਂ ਕੁਝ ਹੋਰ ਕਹਿੰਦੇ ਹੋ ਕਰਦੇ ਕੁਝ ਹੋਰ ਹੋ।
ਹੁਣ ਔਰੰਗ ਟਿਗ ਲਿਖਿਓ ਪਠਾਇਓ,
ਇਹਦਾ ਮਹਾਰਾਜ ਜੀ ਨੇ ਜਵਾਬ ਲਿਖ ਕੇ ਔਰੰਗਜ਼ੇਬ ਕੋਲ ਭੇਜ ਦਿੱਤਾ ਹੈ।
ਸੁਣ ਕੇ ਲਿਖ ਕਰ ਫੇਰ ਪੁਚਾਇਓ,
ਉਹਨੇ ਮਹਾਰਾਜ ਜੀ ਦਾ ਜਵਾਬ ਸੁਣਿਆ ਤੇ ਲਿਖਿਆ ਤੇ ਫੇਰ ਮਹਾਰਾਜ ਜੀ ਨੂੰ ਜਵਾਬ ਭੇਜਿਆ।
ਭਲੋ ਵਕੀਲ ਲਵਾਏ ਪ੍ਰਵਾਨਾ,
ਇਹਨੇ ਇੱਕ ਚੰਗਾ ਵਕੀਲ ਜਿਹੜਾ ਸੀ ਉਹ ਪ੍ਰਵਾਨਾ ਲਿਆਇਆ ਹੈ।
ਸਭ ਗਿਰਪਤ ਕੀਨੇ ਇੱਕ ਥਾਨਾ,
ਜਦੋਂ ਔਰੰਗਜ਼ੇਬ ਦਾ ਪ੍ਰਵਾਨਾ ਦੁਬਾਰਾ ਲੈ ਕੇ ਆਇਆ ਤੇ ਉਹਨੇ ਜਿੰਨੇ ਵਕੀਲ ਸੀ ਪਹਾੜੀ ਰਾਜੇ ਸਨ ਸਭ ਨੂੰ ਇੱਕ ਜਗ੍ਹਾ ਤੇ ਇਕੱਠਾ ਕੀਤਾ।
ਕਰ ਸਲਾ ਸਭ ਆਨ ਪਵਾਈ,
ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਫਿਰ ਉਹਨਾਂ ਨੂੰ ਆਨ ਪਵਾਈ, ਇੱਕ ਵਾਰੀ ਉਹਨਾਂ ਨੂੰ ਕਸਮ ਪਵਾਈ।
ਰਾਜਨ ਕੇ ਵਕੀਲ ਸਮਦਾਈ,
ਜਿੰਨੇ ਰਾਜੇ ਸਨ ਫਿਰ ਅੱਗੇ ਉਹਨਾਂ ਰਾਜਿਆਂ ਦੇ ਜਿੰਨੇ ਵਜ਼ੀਰ ਸਨ।
ਜੇ ਪ੍ਰਥਮੇ ਲੂਟਨ ਕੋ ਗਏ,
ਔਰੰਗਜ਼ੇਬ ਨੇ ਆਖਿਆ ਵੀ ਜਿਨ੍ਹਾਂ ਨੇ ਪਹਿਲਾਂ ਲੁੱਟ ਕੀਤੀ ਹੈ ਨਾ, ਕਸਮ ਖਾ ਕੇ ਲੁੱਟਿਆ ਗੁਰੂ ਸਾਹਿਬ ਦਾ ਖਜ਼ਾਨਾ, ਮਹਾਰਾਜ ਜੀ ਕਹਿੰਦੇ ਚੱਲਿਆ ਤੇ ਇਹਨਾਂ ਨੇ ਲੁੱਟ ਕੀਤੀ ਹੈ, ਕਹਿੰਦੇ ਉਹਨਾਂ ਸਾਰਿਆਂ ਨੂੰ ਸਜ਼ਾ ਦਿਓ। ਔਰੰਗਜ਼ੇਬ ਦਾ ਹੁਕਮ ਆ ਗਿਆ, ਕਹਿੰਦਾ ਗੁਰੂ ਸਾਹਿਬ ਨੂੰ ਆਪਾਂ ਤਸੱਲੀ ਦੇਣੀ ਹੈ, ਜਿਨ੍ਹਾਂ ਨੇ ਪਹਿਲਾਂ ਲੁੱਟ ਮਚਾਈ ਸੀ ਨਾ ਉਹਨਾਂ ਸਾਰਿਆਂ ਨੂੰ ਸਜ਼ਾ ਦਿੱਤੀ ਜਾਵੇ।
ਤਿੰਨ ਕੋ ਦੰਡ ਦੇਤ ਨਿਰਪ ਭਏ,
ਲੁੱਟ ਤਾਂ ਰਾਜਿਆਂ ਨੇ ਕਰਾਈ ਸੀ ਪਹਾੜੀ ਰਾਜਿਆਂ ਨੇ, ਹੁਣ ਉਹ ਪਹਾੜੀ ਰਾਜੇ ਹੀ ਉਹਨਾਂ ਨੂੰ ਦੰਡ ਦੇਣ ਲੱਗੇ ਨੇ। ਜਿਵੇਂ ਦੰਡ ਦੇਣ ਦਾ ਨਾ ਬਾਹਰੋਂ ਜਾ ਇੱਕ ਸ਼ੋਸ਼ਾ ਜਾ ਕਰੀ ਜਾਂਦੇ ਨੇ ਵਿਖਾਣ ਵਾਸਤੇ ਕਿ ਗੁਰੂ ਜੀ ਸਾਡੀ ਗੱਲ ਮੰਨ ਲੈਣ, ਯਕੀਨ ਕਰ ਲੈਣਗੇ ਤੇ ਸਾਡੀ ਗੱਲ ਤੇ ਯਕੀਨ ਕਰਕੇ ਆਨੰਦਪੁਰ ਸਾਹਿਬ ਛੱਡ ਦੇਣਗੇ। ਸੋ ਇਸ ਤਰੀਕੇ ਦੇ ਨਾਲ ਇਹਨਾਂ ਨੇ ਫਿਰ ਉਹ ਜਿਹੜੇ ਪਹਾੜੀ ਰਾਜੇ ਸਨ ਉਹਨਾਂ ਲੋਕਾਂ ਨੂੰ ਦੰਡ ਦਿੱਤਾ ਜਿਨ੍ਹਾਂ ਨੇ ਰਾਤ ਨੂੰ ਗੂਣਾ ਲੁੱਟੀਆਂ ਸਨ।
ਸਭ ਸ਼ਰਮਿੰਦਤ ਭਏ ਲੁਟੇਰੇ,
ਹੁਣ ਉਹ ਜਿੰਨੇ ਲੁਟੇਰੇ ਸਨ ਬੜੇ ਸ਼ਰਮਿੰਦਾ, ਉਹ ਤਾਂ ਪਹਿਲਾਂ ਹੀ ਸ਼ਰਮ ਨਾਲ ਮਰੇ ਹੋਏ। ਉਹ ਕਹਿੰਦੇ ਸਜ਼ਾ ਤਾਂ ਸਾਨੂੰ ਮਿਲ ਹੀ ਚੁੱਕੀ ਆ, ਹੋਰ ਜਿਹੜੀ ਸਜ਼ਾ ਦੇਣੀ ਆ ਦੇ ਦਿਓ ਤੁਸੀਂ, ਸਜ਼ਾ ਸਾਨੂੰ ਪਹਿਲਾਂ ਹੀ ਮਿਲ ਗਈ, ਸਾਡਾ ਧਰਮ ਭ੍ਰਸ਼ਟ ਹੋਇਆ। ਇਸ ਤਰ੍ਹਾਂ ਉਹ ਬੜੇ ਭਾਰੀ ਸ਼ਰਮਿੰਦਾ ਹੋਏ ਨੇ ਲੁਟੇਰੇ।
ਲੀਨੋ ਦਰਬ ਖਤਾ ਤਿੰਨ ਹੇਰੇ,
ਕਹਿੰਦੇ ਉਹਨਾਂ ਦੇ ਕੋਲੋਂ ਦੰਡ ਲਿਆ ਗਿਆ ਵੀ ਤੁਸੀਂ ਪੈਸੇ ਭਰੋ, ਉਹਨਾਂ ਨੂੰ ਜੁਰਮਾਨਾ ਲਾਇਆ ਗਿਆ, ਉਹਨਾਂ ਕੋਲੋਂ ਜੁਰਮਾਨਾ ਲਿਆ ਗਿਆ।
ਸ਼ਹਾਦੂਤ ਲੇ ਗਿਰਪਤ ਦੂਤ,
ਇਹ ਤਾਂ ਬਾਦਸ਼ਾਹ ਦਾ ਜਿਹੜਾ ਦੂਤ ਆਇਆ ਸੀ ਪ੍ਰਵਾਨਾ ਲੈ ਕੇ ਔਰੰਗਜ਼ੇਬ ਦਾ, ਤੇ ਜਿਹੜੇ ਰਾਜਿਆਂ ਦੇ ਦੂਤ ਸਨ।
ਅੰਤਰ ਬਰੇ ਕਰਨ ਕੋ ਸੂਤ,
ਇਹ ਤਾਂ ਉਹਨਾਂ ਸਾਰਿਆਂ ਨੂੰ ਦੰਡ ਦੇ ਕੇ ਸਾਰਿਆਂ ਦੀ ਤਸੱਲੀ ਕਰਵਾ ਕੇ ਫਿਰ ਗੁਰੂ ਕਲਗੀਧਰ ਜੀ ਨੂੰ ਮਿਲਣ ਵਾਸਤੇ ਅੰਦਰ ਗਏ, ਸੰਧੀ ਕਰਨ ਵਾਸਤੇ, ਸਤਿਗੁਰਾਂ ਨਾਲ ਗੱਲਬਾਤ ਕਰਨ ਵਾਸਤੇ ਅੰਦਰ ਗਏ।
ਜੈ ਸਤਿਗੁਰ ਬੈਠੇ ਤੈ ਆਏ,
ਚੱਲ ਕੇ ਆਏ ਜਿੱਥੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਬੈਠੇ ਸਨ।
ਸਕਲ ਜੋਰ ਤਰ ਸੀਸ ਨਿਵਾਏ,
ਸਾਰਿਆਂ ਨੇ ਆ ਕੇ ਹੱਥ ਜੋੜ ਕੇ ਮਹਾਰਾਜ ਬਾਜਾਂ ਵਾਲੇ ਪ੍ਰੀਤਮ ਦੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ।
ਬੈਠੇ ਨਿਕਟ ਕਯੋ ਨਿਜ ਕਾਜ,
ਕੋਲ ਆ ਕੇ ਸਤਿਗੁਰਾਂ ਦੇ ਬੈਠ ਕੇ ਇਨ੍ਹਾਂ ਨੇ ਆਪਣੇ ਆਉਣ ਦਾ ਕੰਮ ਦੱਸਿਆ, ਕਾਰਨ ਦੱਸਿਆ।
ਸੁਣੀਏ ਗੁਰੂ ਗਰੀਬ ਨਿਵਾਜ,
ਕਹਿੰਦੇ ਹੇ ਗਰੀਬ ਨਿਵਾਜ ਸਤਿਗੁਰੂ ਜੀ ਸੁਣੋ।
ਪਰਵਾਨਾ ਲਿਖ ਸ਼ਾਹ ਪਠਾਇਓ,
ਮਹਾਰਾਜ ਬਾਦਸ਼ਾਹ ਦੇ ਆਪਣੇ ਹੱਥਾਂ ਦਾ ਲਿਖਿਆ ਪਰਵਾਨਾ, ਬਾਦਸ਼ਾਹ ਨੇ ਖੁਦ ਆਪਣੇ ਹੱਥਾਂ ਦੇ ਦਸਤਖਤ ਕਰਕੇ ਪਰਵਾਨਾ ਲਿਖ ਕੇ ਭੇਜਿਆ।
ਮੈਂ ਲੈ ਕਰ ਤੈ ਤੇ ਚੱਲ ਆਇਓ,
ਜਿਹੜਾ ਵਕੀਲ ਆਇਆ ਸੀ ਔਰੰਗਜ਼ੇਬ ਦਾ ਉਹਨੇ ਆਪ ਦੱਸਿਆ, ਕਹਿੰਦਾ ਜੀ ਮੈਂ ਆਪ ਲੈ ਕੇ ਆਇਆ ਇਹ ਪਰਵਾਨਾ ਬਾਦਸ਼ਾਹ ਦੇ ਕੋਲੋਂ।
ਹਜ਼ਰਤ ਚਿੱਤ ਕੋ ਹਿੱਤ ਕਰ ਕਹਿਓ,
ਬਾਦਸ਼ਾਹ ਨੇ ਬੜੇ ਭਾਰੀ ਹਿੱਤ ਦੇ ਨਾਲ ਤੁਹਾਡੇ ਨਾਲ ਇਹ ਗੱਲ ਕਰਕੇ ਲਿਖ ਕੇ ਚਿੱਠੀ ਭੇਜੀ ਹੈ।
ਮਿਲਬੋ ਰਾਵਰ ਕੇ ਸੰਗ ਚਹਿਓ,
ਬਾਦਸ਼ਾਹ ਤੁਹਾਨੂੰ ਮਿਲਣਾ ਚਾਹੁੰਦਾ, ਬਾਦਸ਼ਾਹ ਤੁਹਾਡੇ ਨਾਲ ਮਿਲਾਪ ਕਰਨਾ ਚਾਹੁੰਦਾ ਹੈ।
ਉਤ ਮੁਹਿੰਮ ਕਰ ਅਟਕੇ ਸੋਏ,
ਬਾਦਸ਼ਾਹ ਤਾਂ ਆਪ ਆਉਣਾ ਚਾਹੁੰਦਾ ਸੀ ਪਰ ਉਧਰ ਦੱਖਣ ਦਿਸ਼ਾ ਵਿਚ ਇਕ ਮੁਹਿੰਮ ਦੇ ਉੱਤੇ ਅਟਕਿਆ ਹੋਇਆ, ਉਧਰ ਲੱਗਾ ਹੋਇਆ।
ਨਹੀਂ ਤਾਂ ਆਵਤ ਇਤ ਹਾਜ਼ਰ ਹੋਏ,
ਔਰੰਗਜ਼ੇਬ ਆਪ ਇਧਰ ਆ ਕੇ ਹਾਜ਼ਰ ਹੁੰਦਾ, ਉਹ ਆਪ ਤੁਹਾਡੇ ਕੋਲ ਆਉਂਦਾ।
ਕੁਝ ਸੋ ਬਾਤੇ ਕਰੇ ਜਬਾਨੀ,
ਉਹਨੇ ਮੇਰੇ ਨਾਲ ਬਹੁਤ ਸਾਰੀਆਂ ਜ਼ੁਬਾਨੀ ਗੱਲਾਂ ਕੀਤੀਆਂ। ਔਰੰਗਜ਼ੇਬ ਨੇ ਮੈਨੂੰ ਬਹੁਤ ਜ਼ੁਬਾਨੀ ਗੱਲਾਂ ਇਤ ਚਿੱਠੀ ਚ ਵੀ ਲਿਖੀਆਂ ਨੇ, ਬਹੁਤ ਸਾਰੀਆਂ ਜ਼ੁਬਾਨੀ ਗੱਲਾਂ ਵੀ ਉਹਨੇ ਮੈਨੂੰ ਕਹਿ ਕੇ ਭੇਜਿਆ ਹੈ।
ਪਰਵਰਦਗਾਰ ਮਿਲਨ ਕੀ ਜਾਨੀ,
ਔਰੰਗਜ਼ੇਬ ਤਾਂ ਜੀ ਬੰਦਾ ਹੀ ਬੜਾ ਚੰਗਾ, ਉਹ ਵਕੀਲ ਔਰੰਗਜ਼ੇਬ ਦੀ ਸਿਫਤ ਕਰਦਾ, ਕਹਿੰਦਾ ਜੀ ਉਹ ਤਾਂ ਰੱਬ ਨੂੰ ਮਿਲਣਾ ਚਾਹੁੰਦਾ, ਔਰੰਗਜ਼ੇਬ ਤਾਂ ਪਰਵਰਦਗਾਰ ਨੂੰ ਮਿਲਣਾ ਚਾਹੁੰਦਾ ਤੇ ਰੱਬ ਨਾਲ ਮਿਲਣ ਦੀਆਂ ਤੁਹਾਡੇ ਨਾਲ ਗੱਲਾਂ ਕਰਨਾ ਚਾਹੁੰਦਾ, ਤੁਹਾਡੇ ਕੋਲ ਰਸਤਾ ਪੁੱਛਣਾ ਚਾਹੁੰਦਾ।
ਸ਼ਾਹ ਸਮੀਪ ਤਾਰੀਫ ਤੁਮਾਰੀ,
ਬਾਦਸ਼ਾਹ ਦੇ ਕੋਲ ਤੁਹਾਡੀ ਬੜੀ ਤਾਰੀਫ ਕੀਤੀ ਜਾਂਦੀ ਹੈ, ਤੁਹਾਡੀ ਬੜੀ ਉਪਮਾ ਕੀਤੀ ਜਾਂਦੀ ਹੈ।
ਬਹੁ ਲੋਕਨ ਸਭ ਰੀਤ ਉਚਾਰੀ,
ਬੜੇ ਲੋਕਾਂ ਨੇ ਤੁਹਾਡੀ ਤਾਰੀਫ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿਚ ਕੀਤੀ ਹੈ।
ਬਲੀ ਬਹਾਦਰ ਪੀਰਨ ਪੀਰ, ਜਨ ਖੁਦਾਏ ਹੀ ਆਪ ਸਰੀਰ।
ਮਹਾਰਾਜ ਤੁਸੀਂ ਬਲੀ ਹੋ, ਬਹਾਦਰ ਹੋ, ਪੀਰਾਨ ਦੇ ਪੀਰਾਨ ਪੀਰ ਹੋ, ਔਰ ਸਾਰਿਆਂ ਦੇ ਮਾਨੋ ਤੁਸੀਂ ਰਹਿਬਰ ਹੋ, ਆਪ ਹੀ ਖੁਦਾ ਦਾ ਅਵਤਾਰ ਹੋ, ਇਸ ਤਰ੍ਹਾਂ ਤੁਹਾਡੀ ਉਪਮਾ ਬਾਦਸ਼ਾਹ ਕੋਲ ਕੀਤੀ ਜਾਂਦੀ ਹੈ।
ਕਾਜੀ ਅਰ ਉਮਰਾਵ ਕਨੇਰੇ,
ਬੜੇ ਬੜੇ ਕਾਜੀ ਤੇ ਉਮਰਾਵ ਜਿਹੜੇ ਹਨ,
ਕਰਤ ਆਪ ਕੋ ਸੁਜਸ ਬਡੇਰੇ,
ਸਾਰੇ ਤੁਹਾਡਾ ਸੁਜਸ ਕਰਦੇ ਨੇ ਕਲਗੀਧਰ ਜੀ, ਉਹ ਸਾਰੇ ਤੁਹਾਡੀ ਉਪਮਾ ਕਰਦੇ ਹਨ ਔਰੰਗਜ਼ੇਬ ਕੋਲ।
ਸੁਣ ਸੁਣ ਅਭਿਲਾਖਾ ਬਡ ਸ਼ਾਹੂ,
ਜਦੋਂ ਔਰੰਗਜ਼ੇਬ ਤੁਹਾਡੀ ਸਿਫਤ ਸੁਣਦਾ ਹੈ ਤੇ ਸੁਣ ਸੁਣ ਕੇ ਉਹਦੇ ਮਨ ਵਿਚ ਤੁਹਾਨੂੰ ਮਿਲਣ ਦੀ ਬੜੀ ਅਭਿਲਾਖਾ ਜਾਗਦੀ ਹੈ, ਔਰੰਗਜ਼ੇਬ ਦੇ ਮਨ ਵਿਚ ਤੁਹਾਨੂੰ ਮਿਲਣ ਦਾ ਬੜਾ ਚਾਉ ਜਾਗਦਾ ਹੈ।
ਯਾ ਤੇ ਮੋਹਿ ਪਠਿਓ ਤੁਮ ਪਾਹੂ,
ਇਸੇ ਕਰਕੇ ਔਰੰਗਜ਼ੇਬ ਨੇ ਮੈਨੂੰ ਖਾਸ ਕਰਕੇ ਤੁਹਾਡੇ ਚਰਨਾਂ ਦੇ ਵਿਚ ਭੇਜਿਆ ਬੇਨਤੀ ਕਰਨ ਵਾਸਤੇ।
ਹਜ਼ਰਤ ਨਿਜ ਘਰ ਤੇ ਲਿਖਦੀ,
ਆ ਵੇਖੋ ਮਹਾਰਾਜ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਹੱਥ ਨਾਲ ਇਹ ਚਿੱਠੀ ਲਿਖ ਕੇ ਤੁਹਾਨੂੰ ਭੇਜੀ ਹੈ, ਇਹਦੇ ਵਿਚ ਉਹਨੇ ਤੁਹਾਡੇ ਚਰਨਾਂ ਵਿਚ ਬੇਨਤੀ ਕੀਤੀ ਹੈ।
ਹਰਫ ਜੋ ਥੋੜੇ ਲੀਜੈ ਚੀਨ,
ਮਹਾਰਾਜ ਥੋੜੇ ਹਰਫਾਂ ਦੇ ਵਿਚ ਬਾਦਸ਼ਾਹ ਨੇ ਗੱਲ ਲਿਖ ਕੇ ਭੇਜੀ ਹੈ।
ਐਦ ਕਰੇ ਵਿਚ ਦਿਓ ਖੁਦਾਏ,
ਐਦ ਕੀਤਾ ਤੇ ਵਿਚ ਖੁਦਾ ਨੂੰ ਜਾਮਨ ਰੱਖਿਆ ਕਿ ਤੁਹਾਡੇ ਮੇਰੇ ਵਿਚ ਖੁਦਾ ਜਾਮਨ ਹੈ, ਮੈਂ ਤੁਹਾਡੇ ਤੇ ਹਮਲਾ ਨਹੀਂ ਕਰਵਾਵਾਂਗਾ, ਤੁਸੀਂ ਆਨੰਦਪੁਰ ਸਾਹਿਬ ਛੱਡ ਦਿਓ ਜਾਂ ਮੈਨੂੰ ਮਿਲਣ ਵਾਸਤੇ ਆ ਜਾਓ।
ਸਪਤ ਮੁਹੰਮਦ ਕੀ ਤਿੰਨ ਖਾਏ,
ਮਹਾਰਾਜ ਬਾਦਸ਼ਾਹ ਨੇ ਹਜ਼ਰਤ ਮੁਹੰਮਦ ਦੀ ਕਸਮ ਖਾਧੀ ਹੈ, ਉਹ ਕਹਿੰਦਾ ਮੈਨੂੰ ਹਜ਼ਰਤ ਮੁਹੰਮਦ ਦੀ ਕਸਮ ਲੱਗੇ ਜੇ ਮੈਂ ਤੁਹਾਡੇ ਤੇ ਹਮਲਾ ਕਰਾਵਾਂ।
ਜਿਮ ਰਾਵਰ ਕੋ ਮਨ ਪਤੀ ਆਵੇ,
ਜਿਵੇਂ ਤੁਹਾਡਾ ਮਨ ਪਤੀਜਦਾ, ਜਿਵੇਂ ਤੁਹਾਡਾ ਮਨ ਰਾਜੀ ਹੁੰਦਾ ਹੈ,
ਤਿਮ ਤੁਮ ਚਲੋ ਨਾ ਕੋ اٹکاوے،
اسی طرح تسی چلو تانو کوئی نہیں اٹکائے گا، کوئی نہیں روکے گا گرو جی،
اے حضرت کو آشے ایسے۔
مہاراج ہن جے اورنگزیب دا اے آشا ہے، بادشاہ اورنگزیب دے من دی اچھا ہے،
اپر برو کر سکے سو کیسے،
جڑے باہر پہاڑی راجے جا ہور ترک امراب صوبے دار بیٹھے نے تہاڈا کی برا کرن گے، جو اورنگزیب تہاڈے پکھ دی گل کر رہا تے پھر اے تہاڈا برا کیویں کر سکدے نے۔
گرپت سگرے کر کر آن،
اے سارے پہاڑی راجیاں نے بھی ہن دوبارہ آن کھدی ہے،
پٹھے آپ کے ٹگ پر دھان،
آ ویکھو مہاراج انہاں دے بھیجے ہوئے پردھان وزیر تہاڈے کول آئے ہن،
ٹھاکر تین دھرم وچ دینے،
انہاں نے اپنے ٹھاکر دے تین دی قسم کھدی ہے اور انہاں دی قسم کھا کے انہاں نے نال لے کے آئے ہن،
تجو جنگ اب آچ سوچینے،
مہاراج ہن تسی جنگ چھڈ دیو، یہی تہاڈا وی بھلا ہے دے وچ تے ساڈا وی بھلا ہے،
ان پما بولے او کر جور،
پمے وزیر نے پھر بولیا، او وی لاگے بیٹھا سی، او وی کہن لگا،
شری پرب سب نمری تم اور،
پما وزیر کہندا سات گرو جی سارے تہاڈے اگے نمری بھوت ہن،
میں پورب کی بات بچارو،
جڑی پہلا گل ہو گئی او دی بچار نہ کریا جے،
آج اچانک کریو بگاڑو،
انہاں نے آج اچانک بگاڑ کیتا تہاڈا کہ تسیں جدوں باہر گونا بھیجیاں انہاں نے لوٹ مار کیتی، اسی انہاں ساریاں نوں سزا دتی جنہاں جنہاں نے بدیکی کیتی ہے،
کس راجے کو مت امنائی،
پر کسے راجے دی یہ صلاح نہیں سی، انہاں وزیراں نے جڑے اگے اہلکار سن انہاں نے ماڑا کام کیتا ہے،
پرے لٹیرے بیلن مائی،
جے او لٹیرے آئے ہوئے سن فوج وچ انہاں نے تہاڈے بیلاں نوں لٹیا ہے،
پر ثابت سب ہی گیلی نے،
اسی ساریاں نوں ثابت کر کے بھی کہنے کہنے لوٹ کیتی، سارے پھڑ لے نے، سارے قیدی بنا لے نے،
مارن کرے قید بوکی نے،
اور کئیاں نو مار کے سزا دتی، کئیاں نو اسی قید کیتا اس بدیکی کر کے،
پر او سبن میں اب ڈر پاری،
ہن مہاراج ساریاں وچ ڈر ہے، ہن سارے ڈرے ہوئے نے، ہن نہیں تہاڈے تے کوئی حملہ کر سکے گا،
نہ کو ہیرے اور تہاری،
ہن تا تہاڈی واہ وال نہیں کوئی ویکھ سکے گا گرو جی،
ایک بار تج درگ سدھارو،
ایک بار تسی یہ قلعہ چھڈ کے چلے جاؤ، ساڈی بینتی ہے،
پن وچرو جے اچھا تارو،
جتھے مرضی وچرو، جتھے مرضی اچھا تار کے وچرو، تہاڈا کوئی کچھ نہیں بگاڑے گا،
اتیادک دوتن بچ کہے،
دوتاں نے ستگراں نوں بار بار بینتیاں کیتیاں، بچن کہے
جم کنچن کٹ میں بکھ آہے،
بھائی صاحب کہندے اتوں باروں باروں میٹھا بول دے نے، کہندے اصل دے وچ سونے دے کڑے دے وچ زہر پریا ہویا، باروں سونے دا کڑا وچ زہر پریا ہویا، بکھ پریا ہویا نا دے اندر کپٹ ہے، پویں انیکاں قسماں کھا دیاں، اورنگزیب نے بھی قسماں کھا کے لکھ کے بھیجیا، قرآن دے اتے قسم کھا کے لکھ کے بھیجیا، پر پھر بھی میرے ستگرو جاندے نے دگے باز نے، انہاں نے دگا کرنا ہی کرنا ہے،
کہیں لاپچاری سب بات،
مہاراج جی جاندے نے بھی انہاں نے ہن چاپلوسی دی گل کیتی ہے،
گر کے اور سگری بکھیات،
ستگراں نوں کیڑا کچھ نہیں پتا، میرے صاحب تا جانی جان سب کچھ جاندے نے، کٹ کٹ دے اندر دی جانن والے نے، جانی جان ستگرو سچی پاتشاہ نے جویں انہاں نوں جواب دتا ہے، وہ کتھا آپ دی اگلیاں پرسنگاں وچ سربن کرو گے۔